ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ 'ਚ ਜਿਸ ਤਰ੍ਹਾਂ ਦੀ ਸਿੱਖਾਂ ਦੀ ਸਥਿਤੀ, ਮੇਰੇ ਖਿਆਲ ਦੇ ਵਿੱਚ ਥੋੜ੍ਹੇ ਬੰਦਿਆਂ ਨੂੰ ਹੀ ਪਤਾ ਹੋਣਾ ਵੀ ਇੰਨੀ ਔਖੀ ਸਥਿਤੀ 'ਚ ਉੱਥੇ ਰਹਿ ਰਹੇ। 20 ਸਾਲ ਪਹਿਲਾਂ ਮੈਂ ਵੀ ਪਾਕਿਸਤਾਨ ਜਾਂਦਾ ਹੁੰਦਾ ਸੀਗਾ, ਇਹਨਾਂ ਦੇ ਵੀ ਘਰ ਗਿਆ ਮੈਂ ਕਈ ਵਾਰ। ਉਸ ਵੇਲੇ ਦੇ ਹਿਸਾਬ ਦੇ ਨਾਲ ਇਹਨਾਂ ਨੇ ਪਰਿਵਾਰਕ ਤੌਰ ਦੇ ਉੱਤੇ ਜਿਹੜੀਆਂ ਮੱਲਾਂ ਮਾਰੀਆਂ ਨੇ, ਜ਼ਰੂਰ ਮਾਣ ਕਰਨ ਯੋਗ। ਮਹਾਰਾਜ ਹੋਰ ਕਿਰਪਾ ਕਰੇ। ਅਜੇ ਜਿੰਨਾ ਕੁ ਮੈਂ ਜਾਣਦਾ, ਹੁਣ 20 ਸਾਲ 'ਚ ਉਸ ਨਾਲ ਔਖੀ ਹੋਈ ਹੋਣੀ ਸਥਿਤੀ ਉੱਥੇ। ਅਜੇ ਜਿਹੜੀਆਂ ਇਹਨਾਂ ਦੀਆਂ ਖਿਆਈਆਂ ਨੇ ਉਹ ਮੇਰੇ ਖਿਆਲ 'ਚ ਇਹਨਾਂ ਨੇ ਜ਼ਿਕਰ ਨਹੀਂ ਕੀਤੀਆਂ ਹੈ, ਜਿਨ੍ਹਾਂ ਦਾ ਇਹ ਸਾਹਮਣਾ ਕਰ ਰਹੇ ਹੋਣੇ। ਅਤੇ ਚਲੋ ਖੈਰ, ਮੈਂ ਆਪਣੇ ਵਾਲੇ ਪਾਸੇ ਦੀ ਗੱਲ ਕਰਾਂ। ਸਿੱਖਾਂ ਦੇ ਲਈ ਜਿਹੜਾ ਇਹ ਸਮਾਂ ਹੈ, ਇਹ ਇਸ ਪੂਰੇ ਖਿੱਤੇ ਦੇ ਲਈ, ਜਿਹਦੇ ਵਿੱਚ ਇਹਨਾਂ ਵਾਲਾ ਪੰਜਾਬ ਵੀ ਹੈ, ਸਾਡੇ ਵਾਲਾ ਵੀ ਹੈ, ਪੂਰਾ ਜਿਹੜਾ ਸਾਊਥ ਏਸ਼ੀਆ, ਉਹ ਇੱਕ ਟ੍ਰਾਂਜੀਸ਼ਨ ਦੇ ਪੀਰੀਅਡ 'ਚ ਹੈ। ਸਿੱਖਾਂ ਨੇ ਇਸ ਤੋਂ ਪਹਿਲਾਂ 2 ਵਾਰ ਇਸ ਤਰ੍ਹਾਂ ਦਾ ਸਮੇਂ ਦਾ ਸਾਹਮਣਾ ਕੀਤਾ ਜਿਸ ਤਰ੍ਹਾਂ ਦਾ ਸਮਾਂ ਉੱਥੇ ਹੁਣ ਬਣਿਆ ਹੈ। ਇੱਕ ਵਾਰ ਸਿੱਖਾਂ ਨੇ 1849 ਤੋਂ ਬਾਅਦ, ਜਦੋਂ ਖਾਲਸਾ ਰਾਜ ਗਿਆ, ਉਸ ਤੋਂ ਬਾਅਦ ਜਦੋਂ ਸਾਰੀ ਪਾਵਰ ਸਟਰਕਚਰ 'ਚ ਟ੍ਰਾਂਸਫੋਰਮੇਸ਼ਨ ਹੋਈ, ਬਦਲਾਅ ਹੋਇਆ, 10 ਕੁ ਸਾਲਾਂ ਦੇ ਵਿੱਚ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਥਲ ਹੋਈ, 49 ਤੋਂ ਲੈ ਕੇ 57-58 ਤੱਕ। ਉਸ ਤੋਂ ਬਾਅਦ ਸਿੱਖਾਂ ਨੇ ਦੁਬਾਰਾ ਦੂਸਰੀ ਵਾਰ ਜਿਹੜਾ ਬਦਲਾਅ ਹੈ ਉਹ 1947 'ਚ ਦੇਖਿਆ। 1947 ਤੋਂ ਲੈ ਕੇ 57-58 ਤੱਕ ਦੁਬਾਰਾ ਫਿਰ ਬਹੁਤ ਵੱਡੇ ਪੱਧਰ 'ਤੇ ਉਥਲ ਪੁਥਲ ਹੋਈ। 47 ਵਾਲੀ ਉਥਲ ਪੁਥਲ ਜਿਹੜੀ ਪੋਲੀਟੀਕਲ ਲੈਵਲ 'ਤੇ ਹੋਈ, ਉਹਦੇ ਬਾਰੇ ਸ਼ਾਇਦ ਸਾਨੂੰ ਮੋਟਾ ਮੋਟਾ ਕਿਸੇ ਨੂੰ ਪਤਾ ਹੋਏ, ਬਟ ਜਿੰਨੀ ਵੱਡੀ ਪੱਧਰ 'ਤੇ ਹੋਈ ਉਹਦਾ ਅੰਦਾਜ਼ਾ ਨਹੀਂ ਹੈ। ਮਤਲਬ ਸਿੰਪਲ ਮੈਂ ਇੱਕ ਗੱਲ ਦੱਸਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 47 ਤੋਂ ਪਹਿਲਾਂ 8 ਪ੍ਰਧਾਨ ਹੋਏ। 8 ਦੇ ਵਿੱਚੋਂ 1-2 ਤਾਂ ਚਲੋ ਪਹਿਲਾਂ ਚੜ੍ਹਾਈ ਕਰ ਗਏ, ਅੰਗਰੇਜ਼ਾਂ ਨਾਲ ਚਲੇ ਗਏ, ਬਾਕੀ ਜਿੰਨੇ ਬਚੇ ਉਹ 47 ਤੋਂ ਲੈ ਕੇ 48-49 ਤੱਕ, 2 ਸਾਲ ਜੀ ਅਕਾਲੀ ਦਲ ਛੱਡ ਕੇ ਕਾਂਗਰਸ ਚਲੇ ਗਏ। ਅਕਾਲ ਤਖਤ ਸਾਹਿਬ ਦੇ ਜਥੇਦਾਰ MLA ਬਣਨ ਲਈ ਕਾਂਗਰਸ ਚਲੇ ਗਏ। ਸਿਮੀਲਰ ਸਿਚੁਏਸ਼ਨ 1849 ਤੋਂ ਬਾਅਦ ਹੋਈ ਸੀਗੀ। ਵੱਡਾ ਹਿੱਸਾ ਸਿੱਖ ਸਰਦਾਰਾਂ ਦਾ ਅੰਗਰੇਜ਼ਾਂ ਦਾ ਵਫ਼ਾਦਾਰ ਹੋ ਗਿਆ ਸੀ, ਬਹੁਤ ਵੱਡਾ ਹਿੱਸਾ। ਜਿਹੜੇ ਜਮਰੌਦ ਦੇ ਜੰਗ ਦੇ ਵਿੱਚ ਹਰੀ ਸਿੰਘ ਨਲੂਏ ਹੋਣਾਂ ਦੇ ਡਿਪਟੀ ਸੀਗੇ, ਈਵਨ ਉਹਨਾਂ ਦੇ ਬੇਟੇ ਵੀ, ਵੱਡਾ ਹਿੱਸਾ ਆਪਣੀ ਸਰਦਾਰੀ ਕਾਇਮ ਰੱਖਣ ਨੂੰ ਆਪਣੀ ਵਫ਼ਾਦਾਰੀ ਬਦਲ ਗਿਆ। ਸੋ ਇੰਡੀਆ ਦੇ ਵਿੱਚ ਦਿਸਦੇ ਰੂਪ ਦੇ ਵਿੱਚ ਚਾਹੇ ਰਜੀਮ ਚੇਂਜ ਨਹੀਂ ਹੋਈ ਹੈ, ਬਟ ਜਿਸ ਤਰ੍ਹਾਂ ਦਾ 2014 ਤੋਂ ਬਾਅਦ ਉੱਥੇ ਪੋਲੀਟੀਕਲ ਸਟਰਕਚਰ ਆਇਆ, ਉਹ ਰਜੀਮ ਚੇਂਜ ਤੋਂ ਘੱਟ ਵੀ ਨਹੀਂ ਹੈ। ਉਹ ਇੱਕ ਤਖ਼ਤ ਪਲਟੇ ਵਰਗੀ ਚੀਜ਼ ਹੈ, ਬਟ ਉਹ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਸਟਰਕਚਰਸ ਨੋਰਮਸ ਦੇ ਰਾਹੀਂ ਆ ਗਿਆ। ਅਤੇ ਉਸ ਤੋਂ ਬਾਅਦ ਉੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀਆਂ ਚੇਂਜ ਦੇ ਅੰਡਰ ਕਰੰਟ ਨੇ ਬਹੁਤ ਜ਼ਿਆਦਾ ਸਟਰੋਂਗ ਨੇ, ਉੱਪਰ ਬਹੁਤ ਛੋਟੀ ਛੋਟੀਆਂ ਚੀਜ਼ਾਂ ਹੀ ਦਿਸ ਰਹੀਆਂ ਨੇ। ਸੋ ਇਹ ਇੱਕ ਅਸਧਾਰਨ ਸਮਾਂ ਜਿਹਦੇ ਵਿੱਚ ਆਪਾਂ ਸਿੱਖਾਂ ਦੀ, ਪੰਜਾਬ ਦੀ, ਇੰਡੀਆ ਦੀ ਗੱਲ ਕਰ ਰਹੇ ਹਾਂ। ਸੋ ਇਹ ਸਾਰੇ ਮਸਲੇ ਦੇ ਵਿੱਚ ਜਿਹੜੀਆਂ ਚੁਣੌਤੀਆਂ ਨੇ, ਚੈਲੇਂਜਸ ਨੇ, ਉਹ ਡਿਸਕਸ ਕਰਨ ਤੋਂ ਪਹਿਲਾਂ 2 ਚੀਜ਼ਾਂ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਜਿਹੜੀਆਂ ਸਿੱਖਾਂ ਦੀਆਂ ਇਸ ਔਖੇ ਸਮੇਂ 'ਚ ਪ੍ਰਾਪਤੀਆਂ ਨੇ। ਇੱਕ ਪ੍ਰਾਪਤੀ ਸਿੱਖਾਂ ਦੀ ਹੈ ਕਿ ਸਿੱਖਾਂ ਨੇ ਆਪਣੀ ਮਿਹਨਤ ਦੇ ਸਦਕਾ ਸਾਰੇ ਇੰਡੀਆ ਦੇ ਵਿੱਚ ਵੈਲਥ ਹੈ ਜਿਹੜੀ ਉਹ ਬਹੁਤ ਇਕੱਠੀ ਕਰ ਲਈ, ਅਤੇ ਅਮੀਰ ਨੇ ਹੁਣ ਪੰਜਾਬ ਦੇ ਵਿੱਚ। ਠੀਕ ਹੈ ਕਿ ਕੋਈ ਬਹੁਤੀ ਜ਼ਿਆਦਾ ਕੋਈ ਉਦਯੋਗ ਨਹੀਂ ਹੈ, ਕੋਈ ਵਪਾਰ ਨਹੀਂ ਹੈ, ਖੇਤੀ ਦੇ ਵੀ ਹਾਲਾਤ ਨਹੀਂ ਚੰਗੇ ਹਨ, ਪਰ ਪੰਜਾਬ ਦੇ ਵਿੱਚ ਜਿਹੜਾ ਬਾਹਰੋਂ ਪੈਸਾ ਜਾਂਦਾ ਰਿਹਾ, ਹੁਣ ਚਾਹੇ ਉਹ ਘੱਟ ਗਿਆ, ਬਟ ਜਿਹੜਾ ਪਹਿਲਾਂ ਜਾਂਦਾ ਰਿਹਾ ਉਹਦੇ ਕਰਕੇ ਦਿਸਦੇ ਰੂਪ ਦੇ ਵਿੱਚ ਪੰਜਾਬ 'ਚ ਖੁਸ਼ਹਾਲੀ ਹੈ। ਪਰ ਪੰਜਾਬ ਤੋਂ ਬਾਹਰ ਜਿੰਨਾ ਸਾਰਾ ਸਿੱਖ ਹੈ, ਚਾਹੇ ਉਹ ਹਰਿਆਣੇ ਦਾ, ਦਿੱਲੀ ਦਾ, ਕਲਕੱਤੇ, ਬੋਂਬੇ, ਪੂਰੇ ਸਾਰੇ ਇੰਡੀਆ ਦੇ ਜਿਹੜੀਆਂ ਅਰਬਨ ਪਾਕਿਟ ਹੈਗੀਆਂ ਉੱਥੇ ਸਿੱਖ ਨੇ ਕਾਫੀ ਗਿਣਤੀ 'ਚ ਹੈਗੇ ਨੇ। ਉੱਥੋਂ ਦਾ ਜਿਹੜਾ ਸਾਰਾ ਸਿੱਖ ਹੈ ਉਹਨਾਂ ਨੇ ਆਪਣੇ ਬਿਜ਼ਨਸ ਦੇ ਰਾਹੀਂ ਕਾਫੀ ਉੱਥੇ ਪੈਸਾ ਵੈਲਥ ਜਿਹੜੀ ਉਹ ਇਕੱਠੀ ਕੀਤੀ। ਦੂਸਰਾ ਸਿੱਖਾਂ ਦਾ ਉੱਥੇ ਜਿਹੜਾ ਇੱਕ ਸਿੱਖਾਂ ਨੇ ਮੱਲ ਮਾਰੀ ਉਹ ਇਹ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਸਿੱਖਾਂ ਨੇ ਜਿਸ ਤਰੀਕੇ ਦੇ ਨਾਲ ਵੱਖ ਵੱਖ ਪਲੇਟਫਾਰਮ ਤੋਂ ਉੱਥੇ ਸੇਵਾ ਕੀਤੀ, ਚਾਹੇ ਜਿਹੜੀਆਂ ਉੱਥੇ ਕੋਈ ਨੈਚੁਰਲ ਕਲਾਮਿਟੀਜ਼ ਹੋਈਆਂ, ਚਾਹੇ ਸਰਕਾਰ ਨੇ ਕੋਈ ਡੀਮੋਨੀਟਾਈਜੇਸ਼ਨ ਵਰਗੇ ਕੋਈ ਹਾਲਾਤ ਪੈਦਾ ਕਰ ਦਿੱਤੇ, ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਨੇ ਜਿਸ ਤਰੀਕੇ ਦੇ ਨਾਲ ਪੂਰੇ ਇੰਡੀਆ ਲੈਵਲ ਦੇ ਉੱਤੇ ਹੀ ਸੇਵਾ ਕੀਤੀ। ਅਤੇ ਦੂਸਰੀ, ਜਿਸ ਤਰ੍ਹਾਂ ਦੀ ਸਿੱਖਾਂ ਨੇ ਕਿਸਾਨ ਐਜੀਟੇਸ਼ਨ ਸਟਰਗਲ ਕੀਤੀ, ਉਹ ਦੋ ਗੱਲਾਂ ਦੇ ਜਿਹੜਾ ਸਾਂਝਾ ਅਸਰ ਹੋਇਆ, ਇੱਕ ਸੌਫਟ ਪਾਵਰ ਦਾ, ਹਾਰਡ ਪਾਵਰ ਦਾ, ਉਹ ਇਹ ਹੋਇਆ ਕਿ ਇੰਡੀਆ ਦੇ ਵਿੱਚ ਵੱਡਾ ਹਿੱਸਾ ਜਿਹੜਾ ਵਿਪਰ ਦੇ ਖਿਲਾਫ ਲੜਨਾ ਚਾਹੁੰਦਾ, ਜਿਹੜਾ ਹਿੱਸਾ ਇੰਡੀਆ ਦੀਆਂ ਜਿਹੜੀਆਂ ਸੈਂਟਰਲਾਈਜੇਸ਼ਨ ਦੀਆਂ ਪਾਲਿਸੀ ਆ ਉਹਨਾਂ ਦੇ ਖਿਲਾਫ ਲੜਨਾ ਚਾਹੁੰਦਾ, ਜਿਹੜਾ ਇੰਡੀਅਨ ਗਵਰਨਮੈਂਟ ਦਾ ਜੋ ਹਿੰਦੂਤਾ ਵਾਲਾ ਕਲਚਰ ਹੈ ਉਹਨੂੰ ਅਪੋਜ਼ ਕਰਨਾ ਚਾਹੁੰਦਾ, ਉਹ ਸਾਰਿਆਂ ਨੇ ਲੱਗਣ ਲੱਗ ਗਿਆ ਹੋਇਆ ਕਿ ਸਿੱਖ ਹੀ ਇੱਕ ਐਸਾ ਪਲੇਟਫਾਰਮ ਹੈ, ਐਸਾ ਐਕਸਿਸ ਹੈ ਜਿਨ੍ਹਾਂ ਦੇ ਦੁਆਲੇ ਇੰਡੀਆ ਦੇ ਖਿਲਾਫ ਲੜਾਈ ਲੜੀ। ਇਹ ਸਿੱਖਾਂ ਦੀ ਸਿਚੁਏਸ਼ਨ ਕਦੇ ਪਹਿਲਾਂ ਨਹੀਂ ਬਣੀ ਸੀ, ਇਹਦਾ ਸਿੱਖਾਂ ਨੂੰ ਅਜੇ ਉਸ ਲੈਵਲ 'ਤੇ ਉਸ ਤਰ੍ਹਾਂ ਅਹਿਸਾਸ ਨਹੀਂ ਹੈ, ਬਟ ਇੰਡੀਆ ਅਤੇ ਜਿਹੜਾ ਹਿੰਦੂਤਵੀ ਹਿੱਸਾ ਉਹ ਇਸ ਗੱਲੋਂ ਬਹੁਤ ਜ਼ਿਆਦਾ ਅਲਟਰਾ ਕਾਨਸ਼ੀਅਸ, ਸਿੱਖ ਅਜੇ ਇਹ ਗੱਲ ਨੂੰ ਉਸ ਤਰ੍ਹਾਂ ਅਹਿਸਾਸ ਨਹੀਂ ਲੈ ਰਹੇ। ਮਸਲਨ ਮੈਂ ਇੱਕ ਐਗਜ਼ਾਮਪਲ ਦੱਸਦਾ ਕਿ ਬੰਗਾਲ ਦੇ ਵਿੱਚ ਸਿੱਖਾਂ ਦੀ ਬਹੁਤ ਥੋੜ੍ਹੀ ਜਿਹੀ ਗਿਣਤੀ ਹੈ, ਬਹੁਤ ਜ਼ਿਆਦਾ ਗਿਣਤੀ ਨਹੀਂ ਹੈ। ਬੰਗਾਲ ਦੇ ਵਿੱਚ ਜਿਸ ਵਕਤ ਇੰਡੀਆ ਮਮਤਾ ਬੈਨਰਜੀ ਉਹਨਾਂ ਨੇ ਮੋਦੀ ਦੇ ਖਿਲਾਫ ਅਲਾਇੰਸ ਅਨਾਊਂਸ ਕੀਤਾ, ਅਤੇ ਉਸ ਅਨਾਊਂਸਮੈਂਟ ਦੇ ਵਿੱਚ ਜਿਹੜਾ ਕਲਕੱਤੇ ਦਾ ਮੇਨ ਗੁਰਦੁਆਰਾ ਬੜੀ ਸੰਗਤ ਉਹਦੇ ਹੈੱਡ ਗ੍ਰੰਥੀ ਨੂੰ, ਜਿਹੜੇ ਚਾਰ ਪੰਜ ਬੰਦੇ ਅਨਾਊਂਸਮੈਂਟ ਕਰਨ ਵਾਲੇ ਸੀਗੇ ਉਹਨਾਂ 'ਚ ਇੱਕ ਉਹ ਸੀ, ਜਿਸ ਵਕਤ ਇਸ ਵਕਤ ਇਲੈਕਸ਼ਨ ਕੈਂਪੇਨ ਸ਼ੁਰੂ ਹੋਇਆ ਤੋ ਮਮਤਾ ਬੈਨਰਜੀ ਨੇ ਕਲਕੱਤਾ ਦੇ ਵਿੱਚ ਜਦੋਂ ਆਪਣਾ ਕੈਂਪੇਨ ਸ਼ੁਰੂ ਕੀਤਾ ਮੋਦੀ ਦੇ ਖਿਲਾਫ, ਤੋ ਉਦੋਂ ਉਹਨਾਂ ਨੇ ਜਿਨ੍ਹਾਂ ਬੰਦਿਆਂ ਤੋਂ ਅਨਾਊਂਸਮੈਂਟ ਕੀਤੀ ਕਰਵਾਈ ਉਹਨਾਂ ਦੇ ਵਿੱਚ ਇੱਕ ਸਿੱਖ ਸੀਗਾ ਜਿਹੜਾ ਉੱਥੋਂ ਦੇ ਮੇਨ ਗੁਰਦੁਆਰੇ ਦਾ ਹੈੱਡ ਗ੍ਰੰਥੀ ਸੀ। ਸਿਮਿਲਰਲੀ ਮੋਦੀ ਦੇਖੋ, ਮੋਦੀ ਜਦੋਂ ਉਹਦਾ ਇਲੈਕਸ਼ਨ ਕੈਂਪੇਨ ਬਿਲਕੁਲ ਐਂਡ 'ਤੇ ਸੀਗਾ, ਉਹਦੀ ਇੱਕ ਇੰਟਰਵਿਊ ਆਈ ਜਿਹੜੀ ਲਾਸਟ ਇੰਟਰਵਿਊ ਆਈ, ਲਾਸਟ ਇੰਟਰਵਿਊ ਦੇ ਵਿੱਚ ਸਿੰਬੋਲਿਜ਼ਮ ਯੂਜ਼ ਕਰਦੇ ਉਹ, ਪਿੱਛੇ ਸਦਾ ਹੀ ਇੰਡੀਆ ਦੇ ਜਦੋਂ ਵੀ ਕੋਈ ਪੋਲੀਟੀਸ਼ੀਅਨ ਆਉਂਦੇ ਨਾ ਪਿੱਛੇ ਬੈਕਗ੍ਰਾਊਂਡ 'ਚ ਫੋਟੋ ਹੁੰਦੀਆਂ, ਕਿਸੇ ਦੇ ਪਿੱਛੇ ਅੰਬੇਦਕਰ ਦੀ ਹੁੰਦੀ, ਕਿਸੇ ਦੇ ਨਹਿਰੂ ਦੀ ਹੁੰਦੀ, ਕਿਸੇ ਦੇ ਇੰਦਰਾ ਗਾਂਧੀ ਦੀ ਹੁੰਦੀ, ਵੱਖ ਵੱਖ ਦੀਆਂ ਹੁੰਦੀਆਂ। ਮੋਦੀ ਦੀ ਉਸ ਇੰਟਰਵਿਊ ਦੇ ਵਿੱਚ ਪਿੱਛੇ ਦਰਬਾਰ ਸਾਹਿਬ ਦੀ ਫੋਟੋ ਸੀਗੀ, ਉੱਦਾਂ ਹੀ ਨਹੀਂ ਲਾਈ ਹੁੰਦੀ। ਸੋ ਸਿੱਖਾਂ ਦੀ ਇਹ ਇੰਪੋਰਟੈਂਸ ਜਿਹੜੀ ਹੈਗੀ ਆ ਉਹ ਅਦਰਸ ਜਿਹੜੇ ਹੈਗੇ ਆ ਉਹ ਸਮਝਦੇ, ਸਿੱਖਾਂ ਨਹੀਂ ਹਜੇ ਵੀ ਇੰਟਰਨੈਸ਼ਨਲੀ। ਇਹ ਸਿੱਖਾਂ ਦਾ ਇੱਕ ਬਹੁਤ ਵੱਡਾ, ਸਿੱਖਾਂ ਨੇ ਕੈਪੀਟਲ ਕ੍ਰੀਏਟ ਕਰਨਾ, ਇਹਨੂੰ ਕਿੱਦਾਂ ਯੂਜ਼ ਕਰਨਾ ਇਹ ਆਉਣ ਵਾਲੇ ਸਮੇਂ ਦੇ। ਜਿਹੜੀਆਂ ਪ੍ਰੋਬਲਮਸ ਨੇ, ਚੁਣੌਤੀਆਂ ਨੇ, ਉਹ ਸਪੈਸੀਫਿਕਲੀ ਨੌਰਥ ਇੰਡੀਆ ਦੇ ਸੰਬੰਧ ਦੇ ਵਿੱਚ ਜਿਹੜੀਆਂ ਹਨ ਉਹ ਇਹ ਹੈ ਕਿ ਜਿੰਨੀਆਂ ਵੀ ਦਿੱਕਤਾਂ ਨੇ ਉਹਦੇ ਵਿੱਚ ਆਪਣੀ ਭੋਲਾਪਨ, ਆਪਣੀ ਮੂਰਖਤਾ ਉਹ ਤਾਂ ਹੈ ਹੀ ਹੈ, ਆਪਣੀ ਅਗਿਆਨਤਾ ਵੀ ਹੈ, ਬਟ ਉਹ ਸਾਰੇ ਦਾ ਜਿਹੜਾ ਜੋ ਦਿੱਕਤਾਂ ਨੇ ਉਹਦੇ ਵਿੱਚ ਵੱਡਾ ਜਿਹੜਾ ਪਾਰਟ ਹੁੰਦਾ ਉਹ ਇੰਡੀਅਨ ਸਟੇਟ ਦੇ ਅਪਰੇਟਸ ਦਾ ਹੀ ਹੁੰਦਾ। ਇਹ ਪਹਿਲੀ ਵਾਰੀ ਇੰਡੀਆ ਦੇ ਸਿੱਖਾਂ ਦੇ ਪੋਲੀਟੀਸ਼ੀਅਨ ਮੰਨੇ, ਅਕਾਲੀ ਦਲ ਦਾ ਜਦ ਹੁਣ ਆ ਕ੍ਰਾਈਸਿਸ ਸ਼ੁਰੂ ਹੋਇਆ ਜਿਹੜਾ ਉਹਨਾਂ ਦਾ ਸਭ ਤੋਂ ਮੇਨ ਸਲਾਹਕਾਰ ਰਿਹਾ ਸਭ ਤੋਂ ਲੰਬਾ ਟਾਈਮ ਹਰਚਰਨ ਬੈਂਸ, ਉਹਨੇ ਇੰਟਰਵਿਊ 'ਚ ਮੰਨਿਆ ਕਿ ਜੋ ਸਾਰਾ ਚੱਲ ਰਿਹਾ ਇਹਦੇ ਪਿੱਛੇ ਇੰਡੀਆ ਦੀ ਏਜੰਸੀਆਂ ਅਤੇ ਡੀਪ ਸਟੇਟ ਹੈ। ਕਦੇ ਪੋਲੀਟੀਸ਼ੀਅਨ ਨਹੀਂ ਮੰਨਦੇ, ਹਾਲਾਂਕਿ ਉਹਨਾਂ ਨੇ ਉਹਨਾਂ ਨੂੰ ਹੀ ਬਣਾਇਆ ਸੀਗਾ ਅਤੇ ਉਹ ਮੰਨ ਗਿਆ ਵੀ ਇਹ ਉਹਨਾਂ ਦੀ ਪੈਦਾ ਕੀਤੀ ਹੋਈ ਦਿੱਕਤ ਹੈ। ਸੋ ਜੋ ਦਿੱਕਤਾਂ ਨੇ ਉਹ ਤਿੰਨ ਹਿੱਸੇ ਨੇ ਜਿਹਦੇ ਪਲੇਟ ਪੱਧਰ ਨੇ ਜਿੱਥੇ ਸਿੱਖ ਐਕਟੀਵਿਟੀ ਕਰਦੇ ਨੇ। ਇੱਕ ਪੱਧਰ ਹੈਗਾ ਵੋਟ ਪੋਲੀਟਿਕਸ ਦਾ, ਪੋਲੀਟਿਕਸ ਦੇ ਕਈ ਰੂਪ ਨੇ। ਦੂਸਰਾ ਪੱਧਰ ਹੈਗਾ ਜਿਹੜੀ ਸਟਰਗਲ ਦੀ ਪੋਲੀਟਿਕਸ ਚੱਲ ਸਕਦਾ, ਐਜੂਟੇਸ਼ਨ ਕਿਸੇ ਨਾ ਕਿਸੇ ਮਸਲੇ 'ਚ ਉਹਦੇ ਆਪਣੇ ਡਾਇਨਾਮਿਕਸ ਹਨ। ਅਤੇ ਤੀਜਾ ਉੱਥੇ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਉਹਦੇ ਆਪਣੇ ਡਾਇਨਾਮਿਕਸ ਹੁੰਦੇ ਨੇ, ਹਾਲਾਂਕਿ ਉਹ ਪੋਲਿਟਿਕਸ ਦੇ ਨਾਲ ਇਹ ਤਿੰਨ ਚੀਜ਼ਾਂ ਜੁੜੀਆਂ ਹੁੰਦੀਆਂ ਨੇ, ਪਰ ਫਿਰ ਵੀ ਉਹਨਾਂ ਦੇ ਪਲੇਟਫਾਰਮ ਅਤੇ ਲੀਡਰ ਦਿਸਦੇ ਰੂਪ 'ਚ ਵੱਖਰੇ ਹੁੰਦੇ। ਤਿੰਨਾਂ ਦੇ ਵਿੱਚ ਜੋ ਸਟੇਟ ਦਾ ਤਰਜੀਹ ਆ ਉਹ ਇਹ ਆ ਕਿ ਸਿੱਖਾਂ 'ਚ ਮੈਕਸੀਮਮ ਕਨਫਿਊਜ਼ਨ ਕ੍ਰੀਏਟ ਕਰਨਾ, ਮੈਕਸੀਮਮ ਡਿਵੀਜ਼ਨ ਕ੍ਰੀਏਟ ਕਰਨੀ, ਅਤੇ ਡਿਵੀਜ਼ਨ ਐਨੀਮਿਟੀ ਤੱਕ ਲੈ ਕੇ ਜਾਣੀ, ਦੁਸ਼ਮਣੀ ਤੱਕ ਲੈ ਕੇ ਜਾਣੀ। ਸੋ ਉਹਨਾਂ ਨੇ ਪੰਜਾਬ ਤੋਂ ਬਾਹਰੋਂ ਸ਼ੁਰੂ ਕੀਤੀ ਪਹਿਲਾਂ, ਇਹ ਮਤਲਬ ਦਿੱਲੀ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਚਾਰ ਧੜੇ ਕੀਤੇ, ਚਾਰੇ BJP ਨਾਲ ਅਫੀਲੀਏਟਸ। ਉਹਨਾਂ ਨੇ ਇਹ ਸਿਚੁਏਸ਼ਨ ਕਰ ਦਿੱਤੀ ਵੀ ਕੋਈ ਵੀ ਧੜਾ ਆਪਣੇ ਆਪ ਔਨ ਇਜ ਓਨ ਇਲੈਕਸ਼ਨ ਨਾ ਜਿੱਤੇ। ਚਾਰਾਂ ਨੇ ਇਲੈਕਸ਼ਨ ਲਿੱਤੀ, ਕਿਸੇ ਦੀ ਐਬਸੋਲਿਊਟ ਮੈਜੋਰਿਟੀ ਨਹੀਂ ਆਈ, ਉਹਨਾਂ ਨੇ ਆਉਣ ਹੀ ਨਹੀਂ ਦਿੱਤੀ। ਅਤੇ ਉਹਨਾਂ ਨੇ ਸਮਝੌਤਾ ਕਰਾਇਆ ਵੀ ਤੂੰ ਇਹਦੇ ਨਾਲ ਕਰ। ਫਿਰ ਉਹਨਾਂ ਨੇ ਸੇਮ ਸਿਚੁਏਸ਼ਨ ਪਟਨਾ ਸਾਹਿਬ ਲੈ ਕੇ ਆਉਂਦੀ। ਪਟਨਾ ਸਾਹਿਬ ਬਹੁਤ ਥੋੜ੍ਹੇ ਜਿਹੇ ਸਿੱਖ ਹੈ, ਥੋੜ੍ਹੇ ਜਿਹੇ ਸਿੱਖਾਂ ਦੇ ਹੀ ਉਹਨਾਂ ਨੇ ਦੋ ਧੜੇ ਕਰ ਦਿੱਤੇ, ਔਰ ਸਾਰੇ ਨੋਮੀਨੇਟਡ ਜ਼ਿਆਦਾ ਹਿੱਸਾ, ਇੱਕ JP ਨੱਡਾ ਦਾ ਹਿੱਸਾ, ਇੱਕ ਰਵੀਸ਼ੰਕਰ ਪ੍ਰਸਾਦ ਦਾ ਧੜਾ, ਦੋ ਹੀ ਸੇਮ ਸਿਚੁਏਸ਼ਨ। ਫਿਰ ਉਹਨਾਂ ਨੇ ਟਰਾਈ ਕੀਤੀ ਹਜ਼ੂਰ ਸਾਹਿਬ ਅਤੇ ਹਰਿਆਣੇ 'ਚ, ਹਰਿਆਣੇ 'ਚ ਵੀ ਹੁਣ ਤਿੰਨ ਧੜੇ ਸ਼੍ਰੋਮਣੀ ਕਮੇਟੀ। ਅਤੇ ਪੰਜਾਬ ਦੇ ਵਿੱਚ ਟਰਾਈ ਉਹ ਬਹੁਤ ਟਾਈਮ ਤੋਂ ਕਰ ਰਹੇ ਸੀਗੇ, 2015 ਤੋਂ, ਬਟ ਸਕਸੈਸਫੁਲ ਨਹੀਂ ਹੋ ਰਹੇ ਸੀਗੇ। ਬਟ ਇਹਨਾਂ ਵੋਟਾਂ ਦੇ ਨਾਲ ਉਹਨਾਂ ਨੇ ਪੰਜਾਬ 'ਚ ਵੀ ਹੁਣ ਵੋਟ ਪੋਲੀਟਿਕਸ ਚਾਰ ਧੜੇ ਖੜ੍ਹੇ ਕਰ ਲਏ, ਦੋ ਰਵਾਇਤੀ ਅਕਾਲੀਆਂ ਦੇ, ਦੋ ਖਾਲਿਸਤਾਨ, ਚਾਰ ਨੇ ਜਿਹੜੇ ਜੋ ਲੱਗਦੀ ਸਿਚੁਏਸ਼ਨ ਆ ਜਿਹੜੇ ਇੱਕ ਦੂਜੇ ਨਾਲ ਨਹੀਂ ਇਹਨਾਂ ਦੇ ਅਲਾਇੰਸ ਹੋਣ। ਇਹ ਵੋਟ ਪੋਲੀਟਿਕਸ ਦੀ ਸਿਚੁਏਸ਼ਨ। ਜਿਹੜੀ ਗੁਰਦੁਆਰਾ ਪ੍ਰਬੰਧ ਦੀ ਸਿਚੁਏਸ਼ਨ ਹੈ ਉਹ ਉਹਦੇ ਦੋ ਪੱਖ ਨੇ। ਇੱਕ ਪੱਖ ਤਾਂ ਉਹਦਾ ਇਹ ਹੈ ਕਿ ਸਿੱਖਾਂ ਦੀ ਆਬਾਦੀ ਜਿਹੜੀ ਹੈਗੀ ਪੰਜਾਬ 'ਚ, ਜਿੱਦਾਂ ਇਹ ਕਹਿੰਦੇ ਪਾਕਿਸਤਾਨ 'ਚ ਘੱਟ ਗਈ, ਪੰਜਾਬ 'ਚ ਵੀ ਬਹੁਤ ਘੱਟ ਗਈ। ਪਿਛਲੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਬਾਦਲਾਂ ਦੇ ਟੈਨਿਓਰ 'ਚ ਇਲੈਕਸ਼ਨ ਹੋਈ ਸੀਗੀ। ਪੰਜਾਬ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੋਟ ਬਣਾਉਣ ਦਾ ਪ੍ਰੋਸੈਸ ਹੈ ਉਹ ਇਹ ਹੈ ਕਿ ਤੁਹਾਨੂੰ ਆਪ ਆਪਣੀ ਵੋਟ ਬਣਾਉਣੀ ਪੈਣੀ, ਅਤੇ ਉਦੋਂ ਬਾਦਲਾਂ ਨੇ ਆਪਣੇ ਹੀ ਧੜੇ ਦੀਆਂ ਵੋਟਾਂ ਬਣਾਈਆਂ ਸੀਗੀਆਂ, ਦੂਜਿਆਂ ਬਹੁਤਿਆਂ ਨੇ ਕਿਸੇ ਨੇ ਯਤਨ ਵੀ ਨਹੀਂ ਕੀਤਾ ਸੀਗਾ, ਜੇ ਕੀਤਾ ਸੀਗਾ ਤਾਂ ਉਸ ਵੇਲੇ, ਕਿਉਂਕਿ ਉਹ ਐਡਮਿਨਿਸਟ੍ਰੇਸ਼ਨ ਦੇ ਉਹ ਬੈਠੇ ਸੀਗੇ, ਦੂਜਿਆਂ ਦੀਆਂ ਬਣੀਆਂ ਹੀ ਨਾ। ਸੋ ਉਦੋਂ ਪੰਜਾਬ 'ਚ 54 ਲੱਖ ਵੋਟ ਸੀਗੀ, ਇਸ ਵਾਰ ਸਾਰਿਆਂ ਨੇ ਵੋਟਾਂ ਬਣਾਈਆਂ ਨੇ, ਬਾਦਲਾਂ ਨੇ ਵੀ, ਦੂਜੇ ਤੀਜੇ ਜਿਹੜੇ ਸ਼੍ਰੋਮਣੀ ਕਮੇਟੀ ਲੜਨ ਦੇ ਇੱਛੁਕ ਨੇ ਜਾਂ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਹੁਣ 4-5 ਹੋ ਗਈਆਂ ਨੇ, ਹਰੇਕ ਨੇ ਜ਼ੋਰ ਲਾਇਆ। ਤਦ 4 ਵਾਰ ਐਕਸਟੈਂਸ਼ਨ ਹੋ ਲਈ ਆ ਵੋਟਾਂ ਬਣਨ ਦੀ, ਤਦ ਵੀ ਇਸ ਵਾਰ 25-26 ਲੱਖ ਤੋਂ ਵੋਟ ਵਧੀ ਨਹੀਂ ਹੈ, ਕਿ ਅੱਧੀ ਤੋਂ ਵੀ ਘੱਟ ਗਈ। ਮੇਰੇ ਆਪਦੇ ਪਿੰਡ ਦੀ ਗੱਲ ਮੈਂ ਦੱਸਦਾ ਕਿ ਪਿਛਲੇ ਸਾਲ ਪਿਛਲੀ ਇਲੈਕਸ਼ਨ 'ਚ ਸਾਡੇ ਪਿੰਡ 208 ਵੋਟਾਂ ਸੀਗੀਆਂ ਜਿਹੜੀਆਂ ਸਿਰਫ ਬਾਦਲ ਧੜੇ ਨੇ ਹੀ ਬਣਾਈਆਂ ਸੀਗੀਆਂ, ਮੈਂ ਆਪ ਆਪਣੀ ਮੇਰੀ ਵੋਟ ਨਹੀਂ ਸੀਗੀ, ਐਤਕੀ ਅਸੀਂ ਸਾਰਿਆਂ ਨੇ ਰਲ ਕੇ ਬਣਾਈਆਂ ਨੇ ਤਾਂ 88 ਬਣੀਆਂ, ਹੋਰ ਕੋਈ 99 ਮੰਨਦਾ ਪਿਆ ਮੈਂ ਬੰਦਾ ਲੱਭਿਆ ਹੀ ਨਹੀਂ ਹੈ। ਸਾਡੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਸਾਡੀ ਬਲਾਚੌਰ ਸੀਟ 'ਤੇ ਪਿਛਲੀ ਵਾਰ 32,000 ਵੋਟ ਸੀਗੀ, ਐਤਕੀ ਨਵਾਂਸ਼ਹਿਰ ਸਾਰੇ ਜ਼ਿਲ੍ਹੇ 'ਚ 25,000 ਵੋਟ। ਸੋ ਇੱਕ ਇਹਦਾ ਇੱਕ ਐਂਗਲ ਹੈ। ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਬੰਧ ਦੇ ਵਿੱਚ ਇਹ ਆ ਕਿ ਅੱਜ ਤੱਕ ਸਦਾ ਹੀ 2 ਤੇ ਰੀਫਾਈਟ ਹੋ ਰਹੀ ਹੈ, ਪਰ ਇਸ ਵਾਰ ਪੰਜਾਬ ਦੇ ਵਿੱਚ ਜੋ ਲਾਈਕਲੀ ਸਿਨੇਰੀਓ ਇਹ ਆ ਕਿ ਵੱਡੀਆਂ 10-12 ਧਿਰਾਂ ਨੇ ਲੜਨ ਵਾਲੀਆਂ, ਜੇ ਉਹਨਾਂ ਦੇ ਅਲਾਇੰਸ ਵੀ ਹੋਣ ਤਾਂ 4 ਤੋਂ ਘੱਟ ਨਹੀਂ ਹੋਣੇ, ਘੱਟੋ ਘੱਟ 4 ਕੁੰਜੀ ਫਾਈਟ ਹੋਣੀ ਉੱਥੇ, ਜੋ ਜੇ ਹੁਣ ਨੂੰ ਹੀ ਤੁਸੀਂ ਪ੍ਰੋਜੈਕਟ ਕਰੋ। ਇਹ ਉੱਥੇ ਦੀ ਮੋਟੀ ਮੋਟੀ ਸਿਚੁਏਸ਼ਨ ਪੰਜਾਬ। ਅਤੇ ਜਿਹੜੀ ਸਟਰਗਲ ਦੀ ਪੋਲੀਟਿਕਸ ਹੈ, ਸਟਰਗਲ ਦੀ ਪੋਲੀਟਿਕਸ ਪੰਜਾਬ ਦੇ ਵਿੱਚ, ਉਹਦੇ ਵਿੱਚ ਸਦਾ ਪੰਥਕ ਧਿਰਾਂ ਦੀ ਮਨੋਪਲੀ ਰਹੀ, ਪਹਿਲਾਂ ਅਕਾਲੀ ਦਲ ਰਿਹਾ ਧਰਮ ਯੁੱਧ ਮੋਰਚੇ ਤੱਕ, ਉਸ ਤੋਂ ਬਾਅਦ ਖਾੜਕੂ ਧਿਰਾਂ ਆ ਗਈਆਂ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸੇ ਵਾਜਵੇਂ ਆਈਡੀਏ 'ਤੇ ਸਟਰਗਲ ਨਹੀਂ ਹੋਈ, ਕਿਸੇ ਵੱਖ ਵੱਖ ਇਸ਼ੂਜ਼ 'ਤੇ ਹੋਈ। ਮਸਲਨ 2007 ਤੋਂ ਲੈ ਕੇ 2009 ਤੱਕ ਸਿਰਸੇ ਵਾਲੇ ਮਸਲੇ 'ਚ ਹੋਈ, ਫਿਰ ਬਲਵੰਤ ਸਿੰਘ ਰਾਜੋ ਵਾਲੇ ਮਸਲੇ 'ਤੇ ਹੋਈ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਸਲੇ 'ਤੇ ਹੋਈ। ਉਸ ਤੋਂ ਬਾਅਦ ਇੱਕ ਨਵਾਂ ਤਰੀਕਾ ਪੰਜਾਬ ਦੇ ਵਿੱਚ ਸਟਰਗਲ ਦਾ ਆਇਆ। ਪਹਿਲਾਂ ਪੰਜਾਬ 'ਚ ਦੋ ਤਰ੍ਹਾਂ ਦੀ ਸਟਰਗਲ ਪ੍ਰਵਾਨਿਤ ਸੀਗੀ, ਇੱਕ ਤਾਂ ਹਥਿਆਰਬੰਦ ਜਿਹਦੀ ਆਪਾਂ ਮੂਵਮੈਂਟ ਲੜੀ, ਦੂਜੀ ਜਿਹੜੀ ਪੀਸਫੁੱਲ ਸੀਗੀ ਜਿਹਦੇ ਵਿੱਚ ਅਸੀਂ ਜੇਲ੍ਹ ਭਰਨ ਦੇ ਮੋਰਚੇ ਲਾਉਂਦੇ। 2015 ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜੋ ਘਟਨਾਵਾਂ ਹੋਈਆਂ ਜਾਂ ਬੰਦੀ ਸਿੰਘਾਂ ਵਾਲਾ ਮਸਲਾ ਹੋਇਆ, ਉੱਥੇ ਇੱਕ ਨਵੀਂ ਤਰ੍ਹਾਂ ਦੀ ਸਟਰਗਲ ਦੇ ਮੋਰਚੇ ਸਾਹਮਣੇ ਆਏ। ਇੱਥੇ ਨਾ ਹਥਿਆਰਬੰਦ ਲੜਾਈ ਹੈ, ਇੱਥੇ ਨਾ ਜੇਲ੍ਹ ਭਰੋ ਮੋਰਚਾ ਹੈ, ਸਿਰਫ ਇੱਕ ਜਗ੍ਹਾ ਜਾ ਕੇ ਤੁਸੀਂ ਦੀਵਾਨ ਲਾਉਣਾ। ਉਸ ਨੂੰ ਹੀ ਸਟਰਗਲ ਮੰਨ ਕੇ ਉਹਦੇ ਉੱਤੇ ਐਕਟੀਵਿਟੀ ਹੋਈ ਅਤੇ ਉਹਦੇ ਨਤੀਜੇ ਸਾਡੇ ਸਾਹਮਣੇ। ਉਹ ਦੋ ਹੀ ਇੱਦਾਂ ਦੇ ਇਸ਼ੂ ਸੀਗੇ ਜਿਹਨਾਂ ਇਸ਼ੂਜ਼ ਦੇ ਵਿੱਚ ਜਿਹੜੇ ਅਚੀਵੇਬਲ ਨਹੀਂ ਸੀਗੇ, ਮਤਲਬ ਸਾਰਿਆਂ ਨੂੰ ਪਤਾ ਸੀਗਾ ਕਿ ਇਹ ਅਚੀਵ ਨਹੀਂ ਹੋ ਸਕਦੇ। ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਸਲੇ ਦੇ ਵਿੱਚ ਜਿਹੜੀ ਸਟਰਗਲ ਹੋਈ, ਜੋ ਇੰਡੀਆ ਦਾ ਪੀਨਲ ਕੋਡ ਹੈ, IPC ਹੈ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਬੰਦੇ ਨੂੰ ਮੈਕਸੀਮਮ ਸਜ਼ਾ 3 ਸਾਲ, ਇਸ ਤੋਂ ਵੱਧ ਉਹਨੂੰ ਸਜ਼ਾ ਨਹੀਂ ਹੋ ਸਕਦੀ। ਤੋ ਉਹਦੇ ਵਿੱਚ ਕਿਸੇ ਬੰਦੇ ਨੂੰ ਤੁਸੀਂ ਮੋਰਚਾ ਲਾ ਕੇ ਬਹਿ ਜਾਓ ਕਿ ਇਹਨੂੰ ਫਾਂਸੀ ਲਵਾ ਦੇਣੀ ਆ, ਅਸੀਂ ਇਹਨੂੰ ਉਮਰ ਕੈਦ ਕਰਾ ਦੇਣੀ ਆ, ਜੋ ਲੀਗਲੀ ਪੋਸੀਬਲ ਹੀ ਨਹੀਂ ਹੈ। ਉਸ 'ਤੇ ਲੰਬੀਆਂ ਸਟਰਗਲ ਚੱਲੀਆਂ ਅਤੇ ਜਦੋਂ ਵੋਟਾਂ ਆਈਆਂ ਨੇੜੇ, ਵੋਟਾਂ ਦੇ ਨੇੜੇ ਜਾ ਕੇ ਉਹ ਵੋਟਾਂ ਦੇ ਮਸਲੇ 'ਚ ਫਿਜ਼ਲ ਆਊਟ ਹੋ ਗਈ। ਇਸ ਤਰ੍ਹਾਂ ਹੀ ਬੰਦੀ ਸਿੰਘਾਂ ਦੇ ਮਸਲੇ 'ਚ ਹੋਈ। ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਆਲਮੋਸਟ ਜਿਹੜੇ ਮੂਵਮੈਂਟ 'ਚ ਬੰਦੇ ਰਹੇ ਨੇ, ਉਹਨਾਂ 'ਚੋਂ 30 ਬੰਦੇ ਹਨ ਜਿਹੜੇ 2014 ਤੋਂ ਪਹਿਲਾਂ ਜੋ ਨੋਰਮਲ ਨੋਰਮਸ ਨੇ ਉਹਨਾਂ ਦੇ ਤਹਿਤ ਬਾਹਰ ਆਏ। 2014 ਤੋਂ ਬਾਅਦ ਇਹ ਜਦੋਂ ਪੰਥ ਦਾ ਇਸ਼ੂ ਬਣ ਗਿਆ, ਇੱਕ ਬੰਦਾ ਹੀ ਬਾਹਰ ਆਇਆ, ਭਾਈ ਲਾਲ ਸਿੰਘ। ਉਹ ਵੀ ਪੋਲੀਟੀਕਲ ਤਰੀਕੇ ਨਾਲ ਨਹੀਂ ਆਇਆ, ਉਹ ਵੀ ਜੋ ਲੀਗਲ ਨੋਰਮ ਸੀਗੀਆਂ ਉਹਦੇ ਰਾਹੀਂ ਆਇਆ। ਅੱਛਾ, ਦੂਜੀ ਇਹ ਵੀ ਖਾਲਿਸਤਾਨ ਦੀ ਗੱਲ ਚੱਲ ਰਹੀ ਆ, ਉਹ ਹੋਰ ਕਿਹੜਾ ਜੇਲ੍ਹਾਂ ਖਾਲੀ ਨੇ ਵੀ, ਆਖਰੀ 6 ਜਣੇ ਨੇ, ਉਹ ਹੋਰ ਪਿੱਛੇ ਵਾਲਿਆਂ ਦੀ ਲਾਈਨ ਲੰਬੀ ਹੋਈ ਹੋਈ। ਸੋ ਦੋ ਐਸੇ ਮਸਲੇ ਸੀਗੇ ਜਿਨ੍ਹਾਂ ਦੇ ਵਿੱਚ ਰੀਅਲ ਸਟਰਗਲ ਨਹੀਂ ਸੀਗੀ, ਸਟਰਗਲ ਦੀ ਪਰਸੈਪਸ਼ਨ ਸੀਗੀ। ਉਸ ਕਰਕੇ ਜਿਹੜੀਆਂ ਸਟਰਗਲ ਦਾ ਧੁਰਾ ਸੀਗਾ ਉਹ ਸਿੱਖਾਂ ਦੀਆਂ ਧਿਰਾਂ ਤੋਂ ਉਖੜ ਕੇ ਸਨ ਧਿਰਾਂ ਕੋਲ ਚਲਾ ਗਿਆ। ਕਿਉਂਕਿ ਪੰਜਾਬ ਦੇ ਸੰਬੰਧ ਦੇ ਵਿੱਚ ਇਹ ਗੱਲ ਜ਼ਰੂਰ ਮੰਨਣ ਯੋਗ ਹੈ ਕਿ ਉੱਥੇ ਮਾਸ ਫਰਸਟ੍ਰੇਸ਼ਨ ਹੈ। ਉਹ ਜਿਹੜੀ ਫਰਸਟ੍ਰੇਸ਼ਨ ਸੀਗੀ ਜਿਹੜੀਆਂ ਸਾਡੀਆਂ ਧਿਰਾਂ ਦੀ ਨਾਕਾਮੀ ਦੀ ਸੀਗੀ, ਉਹ ਕਿਸਾਨ ਐਜੀਟੇਸ਼ਨ ਦੇ ਵਿੱਚ ਵੱਡੇ ਰੂਪ ਸਾਹਮਣੇ ਆਈ। ਅਤੇ ਉਹਨਾਂ ਧਿਰਾਂ ਦੇ ਵਿੱਚ ਵੀ ਹਾਲਾਤ ਇਹ ਆ ਕਿ ਉਹ ਤਾਂ ਵੈਸੇ ਲੀਡਰਸ਼ਿਪ ਸਟਰਗਲ ਵਾਲੀ ਨਹੀਂ ਸੀਗੀ, ਕਿਸੇ ਹਾਲਾਤ ਦੇ ਵਿੱਚ ਉਹ ਲੜ ਗਏ ਅਤੇ ਹੁਣ ਉਹਨਾਂ ਦੇ ਕਿੰਨੇ ਜ਼ਿਆਦਾ ਹੀ ਹਿੱਸੇ ਹੋ ਗਏ ਨੇ ਪੰਜਾਬ 'ਚ। ਉਹ ਹਾਲਾਂਕਿ ਉਹ ਵੀ ਮੋਰਚਾ ਲਾ ਕੇ ਬੈਠੇ ਨੇ, ਬਟ ਨੋਬਡੀ ਕੇਅਰਸ। ਸੋ ਇਸ ਵੇਲੇ ਪੰਜਾਬ ਦੇ ਵਿੱਚ ਇਲੈਕਟਰਲ ਪੋਲੀਟਿਕਸ ਦੀ ਵੀ, ਜਿਹੜੀਆਂ ਖੇਤਰੀ ਜਾਂ ਸਿੱਖਾਂ ਨਾਲ ਸੰਬੰਧਿਤ ਧਿਰਾਂ ਸੀਗੀਆਂ ਉਹ ਵੀ ਸਾਰੀਆਂ ਖੰਡਾਓ 'ਚ ਨੇ। ਜਿਹੜੀ ਗੁਰਦੁਆਰਾ ਪ੍ਰਬੰਧ ਦੀ ਸਰਗਰਮੀ ਹੈ ਉਹ ਵੀ ਖੰਡਾਓ ਦੇ ਵਿੱਚ ਹੈ। ਜਿਹੜੀ ਸਟਰਗਲ ਦੀ ਪੋਲੀਟਿਕਸ ਸੀਗੀ ਉਹਦੀ ਵੀ ਕ੍ਰੈਡੀਬਿਲਟੀ ਜਿਹੜੀ ਉਹ ਮਿਨੀਮਮ ਦੀ। ਤੋ ਇਹ ਸਾਰਾ ਜਿਹੜਾ ਬਿਲਡ ਕਰਨਾ, ਇਹ ਆਪਣੇ ਸਾਰਿਆਂ ਦੇ ਲਈ ਚੈਲੇਂਜ ਆ ਜਿਨ੍ਹਾਂ ਦਾ ਪੰਜਾਬ 'ਚ ਇੰਟਰਸਟ ਹੈ। ਤੋ ਉਹਦੇ ਲਈ 3 ਗੱਲਾਂ ਕਰਨੀਆਂ ਜ਼ਰੂਰੀ ਨੇ, ਉਹ ਕਰਕੇ ਮੈਂ ਕਿਵਾਂ ਲੈਣੀ, ਫਿਰ ਆਪਾਂ ਕੋਈ ਸਵਾਲ ਜਵਾਬ ਕਰ ਲਾਂਗੇ। ਇਹ ਸਾਰਾ ਕੁਛ ਹੋਇਆ ਕਿਉਂ ਆ, ਇਹ ਸਾਰਾ ਕੁਛ ਬਣਿਆ ਬਣਾਇਆ ਖਿਲ ਰਿਹਾ ਕਿਉਂ ਆ, ਉਹਦੇ ਪਿੱਛੇ 2-3 ਕਾਰਨ ਨੇ। ਇੱਕ ਕਾਰਨ ਉਹਦਾ ਇਹ ਹੈ ਕਿ ਤੁਸੀਂ ਔਰਗੇਨਾਈਜ਼ ਕਿੱਦਾਂ ਹੋਣਾ। ਸਿੱਖਾਂ ਨੇ ਵੱਖਰੇ ਵੱਖਰੇ ਸਮੇਂ 'ਚ ਔਰਗੇਨਾਈਜ਼ ਹੋਣ ਦੇ ਵੱਖਰੇ ਵੱਖਰੇ ਤਰੀਕੇ ਵਰਤੇ ਨੇ। ਮਸਲਨ ਬਾਬਾ ਬੰਦਾ ਸਿੰਘ ਬਹਾਦਰ ਹੋਣਾਂ ਦੇ ਸਮੇਂ ਉਹਨਾਂ ਦੀ ਇੱਕ ਬਹੁਤ ਜ਼ਿਆਦਾ ਸੈਂਟਰਲੀ ਔਰਗੇਨਾਈਜ਼ਡ ਔਰਗੇਨਾਈਜੇਸ਼ਨ ਸੀਗੀ, ਬਟ ਉਹਨਾਂ ਤੋਂ ਬਾਅਦ ਜਦੋਂ ਮਿਸਲਾਂ ਦਾ ਪੀਰੀਅਡ ਆਇਆ ਉਹਨਾਂ ਨੇ ਬਹੁਤ ਜ਼ਿਆਦਾ ਡੀਸੈਂਟਰਲਾਈਜ਼ ਪੋਲੀਹੈਡਰਨ ਪੋਲੀਟੀਕਲ ਪੈਟਰਨ ਲੈ ਕੇ ਆਉਂਦਾ ਔਰਗੇਨਾਈਜ਼ ਹੋਣ। ਸੋ ਹੁਣ ਆ ਪਿਛਲੇ ਸਮੇਂ ਦੇ ਵਿੱਚ ਆਪਾਂ ਇੱਕ ਸੈਂਟਰਲ ਲੀਡਰਸ਼ਿਪ ਦੇ ਰਾਹੀਂ, ਇੱਕ ਹਰਾਰਕੀ ਵਾਲੀ ਸਟਰਕਚਰ ਦੇ ਰਾਹੀਂ ਆਪਣੀ ਪੋਲੀਟਿਕਸ ਕੀਤੀ ਪਿਛਲੇ 50 ਸਾਲ। ਪਰ ਹੁਣ ਉਹ ਸਟਰਕਚਰ ਕਾਮਯਾਬ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਜਿੰਨੀ ਸਾਰੀ ਪਾਵਰ ਸੈਂਟਰਲਾਈਜ਼ਡ ਹੋਈ ਇੱਕ ਲੀਡਰ ਕੋਲ, ਇੱਕ ਧੜੇ ਕੋਲ, ਇੱਕ ਧੜੇ ਕੋਲੋਂ ਸੈਂਟਰਲਾਈਜੇਸ਼ਨ ਤੋਂ ਫਿਰ ਪਰਸਨਲਾਈਜ਼ਡ ਹੋ ਗਈ ਇੱਕ ਪਰਿਵਾਰ ਕੋਲ, ਇੱਕ ਬੰਦੇ ਕੋਲ, ਅਤੇ ਉਸ ਪਰਿਵਾਰ ਅਤੇ ਉਸ ਬੰਦੇ ਨੂੰ ਦਬਾ ਲੈਣਾ, ਉਸ ਦੀਆਂ ਖਾਹਿਸ਼ਾਂ ਐਸਪੀਰੇਸ਼ਨ ਨੂੰ ਜਗਾ ਕੇ ਆਪਣੇ ਨਾਲ ਕਰ ਲੈਣਾ, ਉਹਨਾਂ ਨੂੰ ਕਰਪਟ ਹੋਣ ਦਾ ਮੌਕਾ ਦੇ ਦੇਣਾ ਇੱਕ ਬੰਦੇ ਕੋਲ ਜਦੋਂ ਸਾਰਾ ਕੁਛ ਹੋਏ ਡਿਸੀਜਨ ਮੇਕਿੰਗ, ਉਹ ਬਹੁਤ ਸੌਖਾ ਕੰਮ। ਸੋ ਇਹ ਮੈਂ ਸਮਝਦਾ ਕਿ ਸਿੱਖਾਂ ਦੇ ਲਈ ਇਸ ਸਭ ਤੋਂ ਵਿਖੜੇ ਔਖੇ ਸਮੇਂ ਦੇ ਵਿੱਚ ਸਿੱਖਾਂ ਨੂੰ ਸੋਚਣਾ ਪੈਣਾ ਕਿ ਸਿੱਖਾਂ ਨੇ ਜੇ ਬਦਲ ਲੈ ਕੇ ਆਉਣੇ ਨੇ ਤਾਂ ਉਹਨਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਔਰਗਨਾਈਜ਼ ਹੋਣਾ ਪੈਣਾ। ਹੁਣ ਦੂਸਰਾ ਸਿੱਖਾਂ ਨੂੰ ਇਹ ਕਿ ਡਿਸੀਜਨ ਮੇਕਿੰਗ ਕਿੱਦਾਂ ਹੋਣੀ। ਹੁਣ ਜਿਹੜੀ ਡਿਸੀਜਨ ਮੇਕਿੰਗ ਹੈ ਉਹ ਸਿੱਖਾਂ ਦੇ ਵਿੱਚ ਇਹ ਹੁੰਦੀ ਹੈ ਵੀ ਕੋਈ ਇਕੱਠ ਹੋਇਆ, ਕਿਸੇ ਇਕੱਠ ਦੇ ਵਿੱਚ 20 ਬੰਦੇ ਬੋਲ ਜਾਣ, ਚਾਹੇ 30 ਬੋਲ ਜਾਣ, ਉਹਦੇ ਵਿੱਚ ਅਖੀਰ ਦੇ ਵਿੱਚ ਕੋਈ ਕੰਸੈਂਸਸ ਬਿਲਡਿੰਗ ਦੀ, ਸਾਂਝਾ ਫੈਸਲਾ ਲੈਣ ਦਾ ਕੋਈ ਸਾਡੇ ਕੋਲ ਮੈਕਨਿਜ਼ਮ ਹੀ ਹੈ ਨਹੀਂ। ਜਿਹੜਾ ਸਭ ਤੋਂ ਵੱਧ ਜਜ਼ਬਾਤੀ ਬੋਲਿਆ, ਜਿਹੜਾ ਸਭ ਤੋਂ ਉੱਚੀ ਸੁਰ ਵਾਲਾ ਬੋਲਿਆ, ਜਾਂ ਜਿਹਦੀ ਸਪੀਚ ਨੂੰ, ਜਿਹੜੀ ਸਪੀਚ ਨੂੰ ਸਟੇਟ ਦੇ ਜਿੰਨੇ ਵੀ ਸਾਰੇ ਇਹ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਜਿਹੜਾ ਉਹਨਾਂ ਨੂੰ ਸੂਟ ਕੀਤਾ, ਉਹਨਾਂ ਨੇ ਜਿਹੜੀ ਸਪੀਚ ਵਾਇਰਲ ਕਰਾ ਦਿੱਤੀ ਜਾਂ ਜਿਹੜਾ ਖਿਆਲ ਵਾਇਰਲ ਕਰਾ ਦਿੱਤਾ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕੰਟਰੋਲ ਸਰਕਾਰਾਂ ਦਾ ਪ੍ਰਿੰਟ ਮੀਡੀਆ ਨਾਲੋਂ ਜ਼ਿਆਦਾ ਆ ਕਿ ਕਿਹੜੀ ਚੀਜ਼ ਬਿਲਕੁਲ ਸਨੱਬ ਕਰਨੀ ਆ, ਕਿਹੜੀ ਚੀਜ਼ ਵਾਇਰਲ ਕਰਨੀ ਆ, ਇਹ ਬਿਲਕੁਲ ਤੁਹਾਡੇ ਹੱਥ 'ਚ ਨਹੀਂ ਹੈ, ਚਾਹੇ ਅਕਾਊਂਟਸ ਤੁਹਾਡੇ। ਸੋ ਦੂਜਾ ਤਰੀਕਾ ਸਿੱਖਾਂ ਨੂੰ ਇਹ ਦੇਖਣਾ ਪੈਣਾ ਕਿ ਡਿਸੀਜਨ ਮੇਕਿੰਗ ਕਿੱਦਾਂ ਹੋਣੀ। ਸੋ ਸਿੱਖਾਂ ਦਾ ਜਿਹੜਾ ਪੁਰਾਣਾ ਟਾਈਮ ਟੈਸਟਡ ਤਰੀਕਾ ਗੁਰਮਤੇ ਦਾ, ਉਹ ਸਿੱਖਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਰਿਵਾਈਵ ਕਰਨਾ ਪੈਣਾ। ਅਤੇ ਤੀਜਾ, ਸਿੱਖਾਂ ਨੇ ਆਪਣੇ ਲੀਡਰ ਕਿੱਦਾਂ ਇਵੋਲਵ ਕਰਨ। ਹੁਣ ਲੀਡਰ, ਅੱਗੇ ਲੀਡਰ ਇਵੋਲਵ ਸਿੱਖਾਂ 'ਚ ਹੁੰਦੇ ਰਹੇ ਨੇ। ਪਹਿਲੇ ਵੇਲੇ ਜਿਹਨੇ ਸਭ ਤੋਂ ਜ਼ਿਆਦਾ ਸਟਰਗਲ ਕੀਤੀ, ਜਿਹਨੇ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ, ਉਹ ਸਿੱਖਾਂ ਦੇ ਲੀਡਰ ਹੁੰਦੇ ਸੀ। ਫਿਰ ਜਦੋਂ ਸਿੱਖ ਵੋਟਾਂ ਲੜਨ ਲੱਗ ਗਏ 67 ਤੋਂ ਬਾਅਦ, ਅਕਾਲੀ ਦਲ ਪਾਵਰ 'ਚ ਆਉਣ ਲੱਗ ਗਿਆ, ਫਿਰ ਸਿੱਖਾਂ ਦੇ ਲੀਡਰ ਉਹ ਬਣਨ ਲੱਗ ਗਿਆ ਜਿਹੜਾ ਵੱਧ ਵੋਟਾਂ ਲੈ ਗਿਆ, ਉਹ ਲੀਡਰ ਬਣ ਗਏ। ਹੁਣ ਸਿੱਖਾਂ ਦੇ ਲੀਡਰ ਇਵੋਲਵ ਹੁੰਦੇ ਨੇ ਸੋਸ਼ਲ ਮੀਡੀਆ ਰਾਹੀਂ, ਕਿਹਦੇ ਵੱਧ ਵਿਊ ਨੇ, ਕਿਹਦੇ ਵੱਧ ਫੋਲੋਅਰ ਨੇ, ਉਹਦੇ ਗਰਾਊਂਡ 'ਤੇ ਕੁਛ ਵੀ ਨਹੀਂ ਹੁੰਦਾ। ਆ ਪਿਛਲੀਆਂ ਦੋ ਅਸੀਂ ਮੁਹਿੰਮਾਂ ਦੇਖੀਆਂ ਨੇ, ਉਹ ਲੀਡਰਾਂ ਦਾ ਸੋਸ਼ਲ ਮੀਡੀਆ 'ਤੇ ਇੱਦਾਂ ਲੱਗਦਾ ਹੁੰਦਾ ਵੀ ਕੋਈ ਉਹਨਾਂ ਦੇ ਅਗੇਂਸਟ ਹੈ ਹੀ ਨਹੀਂ, ਜਦ ਗਰਾਊਂਡ ਦੇ ਉੱਤੇ ਕੁਛ ਕਰਨਾ ਪੈਂਦਾ ਅਤੇ ਉੱਥੇ ਕੋਈ ਇੱਕ ਬੰਦਾ ਵੀ ਨਹੀਂ ਲੱਭਦਾ। ਪਿੰਡ ਦੇ ਅੱਗੇ ਅਕਾਲੀ ਜਥੇ ਵੀ ਉਹਨਾਂ ਤੋਂ ਵੱਧ ਪਾਵਰਫੁੱਲ ਹੁੰਦੇ ਸੀਗੇ ਜਿਹੜੇ ਹੁਣ ਸੋਸ਼ਲ ਮੀਡੀਆ 'ਤੇ ਬਣੇ ਹੋਏ ਲੀਡਰ ਉਹਨਾਂ ਨਾਲ ਗਰਾਊਂਡ 'ਤੇ। ਸੋ ਹੁਣ ਸਿੱਖਾਂ ਨੂੰ ਇਹ ਦੇਖਣਾ ਪੈਣਾ ਕਿ ਸਿੱਖਾਂ ਨੇ ਆਪਣੇ ਲੀਡਰ ਕਿੱਦਾਂ ਇਵੋਲਵ ਕਰਨੇ, ਕਮਿਊਨਿਟੀ ਨੇ ਇਵੋਲਵ ਕਰਕੇ ਦੇਣੇ ਨੇ ਜਾਂ ਸਟੇਟ ਨੇ ਜਾਂ ਕਾਰਪੋਰੇਟ ਨੇ ਇਵੋਲਵ ਕਰਕੇ ਦੇਣੇ ਨੇ ਤੁਹਾਨੂੰ ਤੁਹਾਡੇ। ਸੋ ਇਹ ਤਿੰਨ ਚੀਜ਼ਾਂ ਸਿੱਖਾਂ ਨੂੰ ਆਪਣੇ ਧਿਆਨ 'ਚ ਕਰਨੀਆਂ ਪੈਣੀਆਂ ਨੇ। ਇੱਕ ਆਖਰੀ ਗੱਲ, ਜਿਹੜੀ ਵੋਟ ਪੋਲੀਟਿਕਸ ਵਾਲੇ ਦੋ ਧੜੇ ਨੇ ਅਕਾਲੀਆਂ ਦੇ, ਜਿਹੜਾ ਉਹਨਾਂ 'ਚ ਰੌਲਾ ਚੱਲਦਾ ਉਹਦੇ ਬਾਰੇ ਕਹਿਣੀ ਮੈਂ, ਉਹ ਇਹ ਆ ਕਿ ਉਹ ਦੋਨਾਂ ਧੜਿਆਂ ਦੇ ਵਿੱਚ ਆਪਸੀ ਲੜਾਈ ਚੱਲਦੀ ਆ। ਉਹ ਪੇਸ਼ ਇੱਦਾਂ ਕੀਤੀ ਜਾ ਰਹੀ ਵੀ ਜਿੱਦਾਂ ਇਹ ਪੰਥ ਦੀ ਲੜਾਈ ਆ, ਅਤੇ ਖਰੇ ਪੰਥ ਫੁੱਟ ਪੈ ਗਈ। ਉਹ ਉਹਨਾਂ ਕਿ ਦੋ ਧੜਿਆਂ ਦੀ ਲੜਾਈ ਆ ਕਿਉਂਕਿ ਅਕਾਲ ਤਖ਼ਤ ਸਾਹਿਬ ਇਨਵੋਲਵ ਹੋ ਗਿਆ। ਉਹ ਡੀਲੀ ਨੂੰ ਇੱਦਾਂ ਕਰ ਰਿਹਾ ਕਿ ਖਰੇ ਸਾਰਾ ਪੰਥ ਦੋ ਧੜਿਆਂ 'ਚ, ਜਿਹੜੀ ਗੱਲ ਰੱਦ ਕਰਨ ਯੋਗ ਹੈ। ਉੱਥੇ ਪਾਰਟੀ ਦੇ ਵਿਧਨ ਸੱਤਾ ਦੀ ਲੜਾਈ ਆ ਵੀ ਪ੍ਰਧਾਨ ਇਹਨੇ ਰਹਿਣਾ ਹੈ ਜਾਂ ਦੂਜੇ ਨੇ ਬਣਨਾ, ਇਦੂ ਜ਼ਿਆਦਾ ਦੀ ਹੋਰ ਕੋਈ ਲੜਾਈ ਨਹੀਂ। ਹਾਲਾਂਕਿ ਚਾਹੀਦਾ ਇਹ ਹੈ ਕਿ ਉੱਥੇ ਇਕੱਲੇ ਲੀਡਰ ਦੀ ਨਹੀਂ, ਜੋ ਟੋਟਲ ਪੋਲੀਟੀਕਲ ਸਿਸਟਮ ਹੈ ਉਹਦੀ ਚੇਂਜ ਲਿਆਉਣ ਦੀ ਲੋੜ ਹੈ, ਕਿਉਂਕਿ ਸਿੱਖਾਂ ਦੇ ਟੋਟਲ ਪੋਲੀਟੀਕਲ ਸਿਸਟਮ ਦੇ ਵਿੱਚ ਇੱਕ ਅਕਾਲ ਤਖ਼ਤ ਹੈ ਜਿਹਦਾ ਸਾਰਾ ਸਾਰੇ ਦਾ ਧੁਰਾ, ਇੱਕ ਗੁਰਦੁਆਰਾ ਪ੍ਰਬੰਧ ਹੈ, ਇੱਕ ਇੰਡੀਅਨ ਵੋਟ ਪੋਲੀਟਿਕਸ ਦੇ ਅੰਦਰ ਲੜੀ ਜਾਣ ਵਾਲੀ ਵੋਟ ਪੋਲੀਟਿਕਸ ਹੈ, ਅਤੇ ਇੱਕ ਖਾਲਸਾ ਰਾਜ ਦੀ ਸਿਰਜਣਾ ਦੀ ਸਿੱਖਾਂ ਦੀ ਮੂਵਮੈਂਟ ਹੈ, ਲਹਿਰ। ਚਾਰੇ ਹੀ ਇਹ ਵੱਖਰੇ ਵੱਖਰੇ ਢਾਂਚੇ ਨੇ। ਹੁਣ ਹਾਲ ਦੀ ਘੜੀ ਉੱਥੇ ਇੰਡੀਆ ਦੇ ਵਿੱਚ ਇੱਕ ਪਰਿਵਾਰ ਰਾਹੀਂ ਤਿੰਨ ਢਾਂਚੇ ਕਵਰ ਕੀਤੇ ਜਾਂਦੇ ਨੇ, ਇਲੈਕਟਰਲ ਪੋਲੀਟਿਕਸ ਵੀ, ਗੁਰਦੁਆਰਾ ਪ੍ਰਬੰਧ ਵੀ, ਅਤੇ ਅਕਾਲ ਤਖ਼ਤ ਵੀ। ਮਤਲਬ ਅਕਾਲ ਤਖ਼ਤ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ, ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਕਾਲੀ ਦਲ ਕੋਲ ਹੈ, ਅਕਾਲੀ ਦਲ ਦਾ ਪ੍ਰਬੰਧ ਬਾਦਲ ਪਰਿਵਾਰ ਕੋਲ। ਮਤਲਬ ਬਾਦਲ ਪਰਿਵਾਰ ਦੇ ਥੱਲੇ ਅਕਾਲ ਤਖ਼ਤ ਸਾਹਿਬ ਗੁਲਾਮੀ 'ਚ ਚੌਥੇ ਦਰਜੇ 'ਤੇ ਆ ਜਾਂਦਾ। ਸੋ ਇਹ ਸਿਸਟਮ ਬਦਲਣ ਦੀ ਲੋੜ। ਅਕਾਲ ਤਖਤ ਸਾਹਿਬ ਨੇ ਪੂਰੀ ਦੁਨੀਆ ਦੇ ਸਿੱਖਾਂ ਦੇ ਧਾਰਮਿਕ ਪੋਲੀਟੀਕਲ ਮਸਲਿਆਂ ਦੀ ਨਿਗਰਾਨੀ ਕਰਨੀ। ਸੋ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੂਰੇ ਦੁਨੀਆ ਦੇ ਵਿੱਚੋਂ ਜਿਹੜੇ ਪੰਥ ਪ੍ਰਸਤ ਬੰਦੇ ਨੇ ਜਿਨ੍ਹਾਂ ਨੇ ਕਿਸੇ ਵੀ ਦੁਨਿਆਵੀ ਢਾਂਚਿਆਂ 'ਚ ਨਹੀਂ ਆਉਣਾ ਹੈ, ਜਿਹੜੇ ਰਹਿਤ ਪਰਿਪੱਕ ਨੇ, ਜਿਹੜੇ ਕੁਰਬਾਨੀ ਜਾਂ ਤਿਆਗ ਜਾਂ ਸੇਵਾ ਕਰਕੇ ਪੰਥ 'ਚ ਆਪੋ ਆਪਣੀ ਕਮਿਊਨਿਟੀ 'ਚ ਮਾਨਤਾ ਪ੍ਰਾਪਤ ਹੈ, ਉਹਨਾਂ ਦਾ ਇੱਕ ਜਥਾ ਬਣਾਉਣਾ ਪੈਣਾ। ਗੁਰਦੁਆਰਾ ਪ੍ਰਬੰਧ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਦੀ ਹੁਣ ਹੈਸੀਅਤ ਪੰਜਾਬ ਤੱਕ ਹੀ ਰਹਿ ਗਈ, ਉਹ ਹੁਣ ਪੂਰੇ ਪੰਥ ਦੀ ਨੁਮਾਇੰਦਗੀ ਨਹੀਂ ਕਰ ਸਕਦਾ। ਸੋ ਉਹਦੇ ਲਈ ਇੱਕ ਪੰਜਾਬ ਦੇ ਵਿੱਚੋਂ ਹੀ ਇੱਕ ਜਥਾ ਕ੍ਰੀਏਟ ਕਰਨਾ ਪੈਣਾ ਪੰਜਾਬ ਲੈਵਲ ਦਾ, ਜਿਹੜੇ ਬੰਦੇ ਵੋਟ ਪੋਲਿਟਿਕਸ ਦਾ ਹਿੱਸਾ ਨਾ ਬਣਨ, ਇਕੱਲੇ ਗੁਰਦੁਆਰਾ ਪ੍ਰਬੰਧ ਤੱਕ ਆਪਣੇ ਆਪ ਨੂੰ ਮਹਿਦੂਦ ਰੱਖਣ। ਅਤੇ ਤੀਜਾ, ਜਿਹੜੀ ਪੋਲੀਟੀਕਲ ਪਾਰਟੀ ਆ ਉਹ ਇਸ ਗੁਰਦੁਆਰਾ ਪ੍ਰਬੰਧ ਅਤੇ ਅਕਾਲ ਤਖ਼ਤ ਦੇ ਪ੍ਰਬੰਧ ਤੋਂ ਸੈਪਰੇਟ ਕਰਨੀ ਪੈਣੀ। ਨਹੀਂ, ਅੱਜ ਤੱਕ ਹੋਇਆ ਇਹ ਆ ਕਿ ਵੋਟਾਂ ਲੜਨ ਦੇ ਲਈ ਉਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਨੂੰ ਵੀ ਯੂਜ਼ ਕਰਦੇ ਆ ਅਤੇ ਅਕਾਲ ਤਖ਼ਤ ਨੂੰ ਵੀ ਯੂਜ਼ ਕਰਦੇ। ਇੱਕ ਉਹ ਅੱਜ ਦੀ ਬਾਦਲ ਪਰਿਵਾਰ ਦੀ ਨਹੀਂ ਪ੍ਰੈਕਟਿਸ ਹੈ, ਇਹ ਪ੍ਰੈਕਟਿਸ 70 ਸਾਲ ਦੀ 1939 ਦੇ ਵਿੱਚ, ਮਤਲਬ 1939 ਵਾਲੀ ਸ਼੍ਰੋਮਣੀ ਕਮੇਟੀ ਇਲੈਕਸ਼ਨ, ਜਿਸ ਵੇਲੇ ਮੁਸਲਿਮ ਲੀਗ ਅਤੇ ਕਾਂਗਰਸ ਮੈਕਸੀਮਮ ਹਿੱਸੇ ਦੇ ਉੱਤੇ ਆਪਣਾ ਮੁਲਕ ਬਣਾਉਣ ਲਈ ਲੜ ਰਹੇ ਸੀਗੇ, ਸਿੱਖ 1939 ਵਾਲੀ ਇਲੈਕਸ਼ਨ ਇਸ ਗੱਲ ਲਈ ਲੜ ਰਹੇ ਸੀਗੇ, ਨਿਤਾਰਾ ਕਰਨ ਲਈ ਵੀ ਇਹਨਾਂ 'ਚੋਂ ਕਿਹੜਾ ਸਰਕਾਰੀ ਆ। ਬਹੁਤ ਇੰਟਰਸਟਿੰਗਲੀ ਤੁਹਾਨੂੰ ਇਹ ਪਤਾ ਲੱਗੂਗਾ ਕਿ ਜਿਹੜਾ ਸਿੱਖਾਂ ਦਾ ਬੇਤਾਜ ਬਾਦਸ਼ਾਹ ਕਹਾਇਆ ਜਾਂਦਾ ਹਿਸਟਰੀ 'ਚ, ਖੜਕ ਸਿੰਘ, ਉਹਦਾ ਧੜਾ ਹਾਰ ਗਿਆ ਅਤੇ ਉਹ ਸਰਕਾਰੀ ਕਹਾਇਆ। ਉਸ ਵੇਲੇ ਸਿੱਖ, ਮਤਲਬ ਇਸ ਗੱਲ 'ਤੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦਾ ਇਹੀ ਮੇਨ ਮੁੱਦਾ ਸੀਗਾ ਦੋਵੇਂ ਪਾਸਿਆਂ ਦਾ। ਉਹ ਕਹਿੰਦੇ ਵੀ ਅਸੀਂ ਪੰਥ ਪ੍ਰਸਤ ਹੈ, ਦੂਜੇ ਕਹਿੰਦੇ ਇਹ ਅੰਗਰੇਜ਼ਾਂ ਨਾਲ ਰਲੇ ਹੋਏ ਆ। ਅਤੇ ਉਹ ਉਦੋਂ ਤੋਂ ਉਹਨਾਂ ਨੇ ਸਾਰਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਅਤੇ ਅਕਾਲ ਤਖ਼ਤ ਨੂੰ ਆਪਣੀ ਪੋਲੀਟੀਕਲ ਐਸਪੀਰੇਸ਼ਨ ਪੂਰੀਆਂ ਕਰਨ ਲਈ ਯੂਜ਼ ਕੀਤਾ। ਅੱਛਾ, ਕੁਛ ਸਮਾਂ ਅਕਾਲੀਆਂ ਨੇ ਇੱਦਾਂ ਕੀਤਾ ਕਿ ਇਹਨਾਂ ਨੇ ਅਕਾਲੀ ਦਲ ਨੂੰ ਸਿਰਫ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਤੱਕ ਮਹਿਦੂਦ ਕਰ ਲਿਆ ਸੀਗਾ, ਵੋਟ ਪੋਲੀਟਿਕਸ ਵੱਖਰੀ ਕਰ ਦਿੱਤੀ ਸੀਗੀ। ਸਿੱਖਾਂ ਨੇ ਦੋ ਵਾਰ ਕੀਤਾ ਇੱਦਾਂ, ਇੱਕ ਵਾਰ ਕੀਤਾ 1948 'ਚ ਤੋਂ ਲੈ ਕੇ 1950 ਤੱਕ, ਦੂਜੀ ਵਾਰ ਕੀਤਾ 56 ਤੋਂ ਲੈ ਕੇ 1960। ਦੋ ਵਾਰ ਸਿੱਖਾਂ ਨੇ ਆਪਣੀ ਜਿਹੜੀ ਇਲੈਕਟ੍ਰਲ ਪੋਲੀਟਿਕਸ ਵਾਲੇ ਲੀਡਰ ਸੀਗੇ ਉਹ ਕਾਂਗਰਸ 'ਚ ਮਰਜ ਕਰਾ ਦਿੱਤੇ। ਅਕਾਲੀ ਦਲ ਸਿਰਫ ਗੁਰਦੁਆਰਾ ਪ੍ਰਬੰਧ ਅਤੇ ਅਕਾਲ ਤਖ਼ਤ ਤੱਕ ਰਹੋ, ਬਟ ਉਦੋਂ ਇਹ ਗਲਤੀ ਸੀਗੀ ਕਿ ਕਾਂਗਰਸ 'ਚ ਮਰਜ ਕਰਾਏ, ਉਹਦੀ ਬਜਾਏ ਉਹਨਾਂ ਨੂੰ ਕੋਈ ਰੀਜਨਲ ਪਾਰਟੀ ਬਣਾਉਣੀ ਚਾਹੀਦੀ। ਸੋ ਹੁਣ ਉਹ ਗਲਤੀ ਕਰੈਕਟ ਕਰਨ ਦਾ ਸਮਾਂ ਹੈ, ਸਿੱਖ ਆਪਣੀ ਕੋਈ ਰੀਜਨਲ ਪਾਰਟੀ ਬਣਾਉਣ, ਜਿਹੜੀ ਨੌਰਥ ਇੰਡੀਆ ਲੈਵਲ ਤੱਕ ਜਿੱਥੇ ਤੱਕ ਸਿੱਖ ਹਨ, ਦਿੱਲੀ ਤੱਕ, ਜੰਮੂ ਤੋਂ ਲੈ ਕੇ ਦਿੱਲੀ ਤੱਕ, ਉੱਥੇ ਦੀ ਪੋਲੀਟਿਕਸ ਕਰਨ। ਔਰ ਜੰਮੂ ਤੋਂ ਲੈ ਕੇ ਦਿੱਲੀ ਤੱਕ ਮੁਸਲਮਾਨ ਵੀ, ਐਸੀ ਵੀ, ਜਾਟ ਵੀ, ਇਹ ਸਾਰਾ ਹਿੱਸਾ ਹੈ ਜਿਹੜਾ ਸਿੱਖਾਂ ਨੂੰ ਆਪਣੇ ਲੀਡਰ ਮੰਨਦਾ। 65 ਲੋਕ ਸਭਾ ਸੀਟਾਂ ਨੇ ਇਸ ਸਾਰੇ ਖਿੱਤੇ 'ਚ, ਇਸ ਸਾਰੇ ਖਿੱਤੇ ਦੇ ਵਿੱਚ ਇਹ ਸਿੱਖਾਂ ਦਾ ਮਿਸਲਾਂ ਵੇਲੇ ਰਾਜ ਰਿਹਾ। ਲਾਹੌਰ ਵਾਲਾ ਰਾਜ ਸਾਡਾ ਪੱਕਾ ਹੋ ਗਿਆ, ਉਹ ਸਾਨੂੰ ਚੇਤੇ ਰਹਿੰਦਾ, ਪਰ ਸਿੱਖਾਂ ਦਾ ਰਾਜ ਉੱਥੇ ਤੱਕ ਰਿਹਾ, ਬਰੇਲੀ ਤੱਕ, ਸਹਾਰਨਪੁਰ, ਦਿੱਲੀ ਰਿਹਾ, ਸਾਡੇ ਬਜ਼ੁਰਗ ਰਾਜੇ ਹੁਣਾਂ ਦੇ ਬਜ਼ੁਰਗ ਉੱਥੇ ਤੱਕ ਰਾਜ ਕਰਦੇ ਰਹੇ। ਅਤੇ ਤੁਸੀਂ ਵੀ ਬੱਚੇ ਸੀਗੇ, ਤੁਹਾਡੇ ਵੀ ਸੀਗੇ, ਹਾਂ ਤੇ ਉਹ ਭੁੱਲ ਗਏ ਆ। ਉਹ ਸਾਰੇ ਖਿੱਤੇ ਤੱਕ ਸਟਿਲ ਸਿੱਖਾਂ ਦੀ ਜਿਹੜੀ ਲੀਡਰਸ਼ਿਪ ਆ ਮੰਨੀ ਜਾਂਦੀ, ਉਸੇ ਸਾਰੇ ਖਿੱਤੇ ਤੱਕ ਕਿਸਾਨੀ ਐਜੀਟੇਸ਼ਨ ਦਾ ਪ੍ਰਭਾਵ ਸੀਗਾ, ਇਸੇ ਸਾਰੇ ਖਿੱਤੇ ਦੇ ਵਿੱਚ ਇਸ ਵਾਰ ਮੋਦੀ ਨੂੰ ਸਭ ਤੋਂ ਟਫ ਕੰਪੀਟੀਸ਼ਨ ਮਿਲਿਆ ਇਹਨੇ। ਸੋ ਸਿੱਖਾਂ ਨੂੰ ਇਹ ਸੋਚਣਾ ਪੈਣਾ ਕਿ ਸਿੱਖਾਂ ਨੇ ਆਪਣੀ ਤਖਤਾਂ ਦੀ ਜਿਹੜੀ ਕਵਾਇਦ ਹੈ। ਔਰ ਇੱਕ ਇੰਟਰਸਟਿੰਗ ਗੱਲ ਹੋਰ ਹੈ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਪੰਜਾਬ ਵਾਲੇ ਤਖਤਾਂ ਦੇ ਲਈ ਵੀ ਬੋਰਡ ਬਣਾ ਦੇ, ਕਿਉਂਕਿ ਜਿਹੜੇ ਤਖਤਾਂ ਦਾ ਪ੍ਰਬੰਧ ਹੈ ਉਹ ਜਿਹੜਾ ਗੁਰਦੁਆਰਾ ਐਕਟ ਹੈ ਉਸ ਐਕਟ ਦੇ ਵਿੱਚ ਤਖਤਾਂ ਦੇ ਜਿਹੜੇ ਪੰਜ ਪਿਆਰੇ ਜਾਂ ਸੇਵਾ ਕਰਨ ਵਾਲੇ ਗ੍ਰੰਥੀਆਂ ਤੱਕ ਮਹਦੂਦ ਹੈ। ਜਿਹੜੀ ਤਖਤ ਦੀ ਇੱਕ ਡਿਸੀਜਨ ਮੇਕਿੰਗ ਦੀ ਪ੍ਰੋਸੈਸ ਹੈ ਉਹ ਗੁਰਦੁਆਰਾ ਐਕਟ ਉਹਨੂੰ ਕਵਰ ਨਹੀਂ ਕਰਦਾ। ਇਸ ਕਰਕੇ ਇਹ ਮਤਲਬ ਖਦਸ਼ਾ ਹੈ ਬੰਦਿਆਂ 'ਚ ਵੀ ਉਹ ਆਪਣਾ ਬੋਰਡ ਬਣਾ ਦੇਣਗੇ। ਸੋ ਇਹ ਜਿਹੜੇ ਬਾਦਲਾਂ ਦੇ ਲੀਡਰ ਉਹਨਾਂ ਨੂੰ ਵੀ ਹੈ, ਜਿਹੜੇ ਉਹਨਾਂ ਤੋਂ ਉਲਟ ਉਹਨਾਂ ਨੂੰ ਵੀ ਹੈ। ਉਹ ਪਿੱਛੇ ਜਾਏ ਦੋ ਚਾਰ ਵਾਰ ਮੈਂ ਗੱਲ ਕਹੀ ਤਾਂ ਉਹ ਮੈਨੂੰ ਕਹਿੰਦੇ ਕਿ ਤੁਸੀਂ ਇਹ ਗੱਲ ਨਾ ਕਰੋ, ਉਹ ਬੋਰਡ ਬਣਾ ਦੇਣਗੇ। ਮੈਂ ਉਹਨਾਂ ਨੂੰ ਕਿਹਾ ਵੀ ਉਹਨਾਂ ਤੋਂ ਪਹਿਲਾਂ ਤੁਸੀਂ ਇੰਟਰਨੈਸ਼ਨਲ ਕਮੇਟੀ ਬਣਾ ਦਿਓ। ਸਾਡੇ ਤੋਂ ਤਾਂ ਇੰਡੀਆ ਦੇ ਖਿਲਾਫ ਨਹੀਂ ਲੜ ਹੋਣਾ ਹੈ, ਜੇ ਤੁਸੀਂ ਸਾਰੀ ਦੁਨੀਆ 'ਚ ਸਿੱਖ ਲੈ ਕੇ ਬਣਾ ਦਿਓਗੇ ਤਾਂ ਉਹ ਲੜ ਲੈਣਗੇ। ਸਿੱਖਾਂ ਦੇ ਲਈ ਇਹ ਬੜੀ ਇੱਕ ਖਾਸ ਹਾਲਾਤ ਨੇ ਜਿਹਦੇ ਵਿੱਚ ਬਹੁਤ ਵੱਡੇ ਬਦਲਾਅ ਪੋਲੀਟੀਕਲ ਆਉਣੇ ਨੇ, ਜਿਨ੍ਹਾਂ ਦਾ ਅਸਰ ਸਿੱਖਾਂ 'ਤੇ ਵੀ ਹੋਣਾ। ਜਿਹੜੀ ਸਾਊਥ ਏਸ਼ੀਆ ਦੇ ਵਿੱਚ ਅਮਰੀਕਾ ਅਤੇ ਚਾਈਨਾ ਦੀ ਜੰਗ ਕਰਕੇ ਸਿਚੁਏਸ਼ਨ ਹੈ, ਉਹਦੀ ਜੋ ਵੀ ਉੱਥੇ ਉਹਦਾ ਅਸਰ ਦੇਖਿਆ ਜਾ ਸਕਦਾ ਤਿਆਰੀ, ਉਹਦੇ ਬਾਰੇ ਬਿਲਕੁਲ ਸਿੱਖ ਨਹੀਂ ਅਵੇਅਰ ਹਨ। ਜਿਹਦੇ ਸਿੱਖਾਂ ਨੂੰ ਬੜੇ ਸਿੱਟੇ ਵੀ ਭੁਗਤਣੇ ਪੈਣੇ ਨੇ, ਜਿਹਦੇ 'ਚ ਸਿੱਖਾਂ ਲਈ ਮੌਕੇ ਵੀ ਪੈਦਾ। ਮੈਂ ਨਾ ਦੁਆਬੇ ਤੋਂ ਹਾਂ, ਤੁਸੀਂ ਵੀ ਬਹੁਤ ਸਾਰੇ ਹੋਣੇ ਦੁਆਬੇ ਤੋਂ ਹੀ। ਆਪਣੇ ਏਰੀਏ ਬੱਬਰਾਂ ਦੀ ਲਹਿਰ ਹੋਈ, ਤੋ ਬੱਬਰਾਂ ਦਾ ਸ਼ਤਾਬਦੀ ਹੋਈ ਲਹਿਰ ਦੀ ਅਸੀਂ ਮਨਾਈ। ਹੋਰ ਵੀ ਸੰਸਥਾਵਾਂ ਹਨ, ਦੌਲਤਪੁਰ ਵੱਡਾ ਪਿੰਡ ਸੀਗਾ ਬੱਬਰਾਂ ਦਾ, ਤੋ ਉਹਨਾਂ ਨੇ ਜਿਸ ਦਿਨ ਸ਼ਤਾਬਦੀ ਦਾ ਪ੍ਰੋਗਰਾਮ ਰੱਖਿਆ ਸੀਗਾ, ਕਾਫੀ ਸਾਰੇ ਇਲਾਕੇ 'ਚ ਵੱਡਾ ਨਗਰ ਕੀਰਤਨ ਕੱਢਣਾ ਸੀਗਾ, ਉਹ 'ਤੇ ਟਰਾਲੀਆਂ ਦੇ ਸਟਾਲ ਬਣਾਉਣੇ ਸੀਗੇ ਹਿਸਟਰੀ ਨੂੰ ਦਿਖਾਲਣ ਦੇ ਬੱਬਰਾਂ ਦੀ। ਜੋ ਉਹਨਾਂ ਨੇ ਤਜਵੀਜ਼ ਬਣਾਈ, ਉਹਨਾਂ ਨੇ ਬਾਕੀ ਸਾਰੀਆਂ ਜਥੇਬੰਦੀਆਂ ਸੱਦੀਆਂ ਸੀਗੀਆਂ, ਉਹ ਦੋ ਤਿੰਨ ਜ਼ਿਲ੍ਹਿਆਂ ਦੀਆਂ, ਉਹ ਪਾਸ ਹੋ ਗਈ। ਤੋ ਇੱਕ ਸੱਜਣ ਕਹਿਣ ਲੱਗੇ ਵੀ ਇਹ ਤਾਂ ਗੱਲ ਹੈਗੀ ਪਾਸਟ ਦੀ, ਜੋ ਹੁਣ ਦੇ ਮਸਲੇ ਨੇ ਆਪਾਂ ਉਹਨਾਂ ਦੇ ਸੰਬੰਧੀ ਵੀ ਅਵੇਅਰਨੈਸ ਫੈਲਾਉਣ ਦੇ ਲਈ ਕੋਈ ਸਟਾਲ ਬਣਾਈਏ। ਕਹਿੰਦੇ ਠੀਕ ਹੈ। ਉਹਨਾਂ ਨੇ ਦੋ ਮਸਲੇ ਦੱਸੇ ਜਿਹੜੇ ਨੋਰਮਲੀ ਪੰਜਾਬ 'ਚ ਹੁਣ ਡਿਸਕਸ ਹੁੰਦੇ ਨੇ, ਇੱਕ ਬੋਲੀ ਦਾ ਅਤੇ ਇੱਕ ਮਾਈਗ੍ਰੇਸ਼ਨ ਦਾ। ਇਹ 'ਚ ਆਪਾਂ ਮਾਈਗ੍ਰੇਸ਼ਨ ਦਾ ਕਰਦੇ ਨਹੀਂ, ਕਿਉਂਕਿ ਤੁਸੀਂ ਸਾਰੇ ਆਏ ਹੋਏ ਹੈ ਨਾ ਇੱਥੇ, ਅਤੇ ਉਹ ਵੀ ਪਾਸ ਹੋ ਗਿਆ। ਕਹਿੰਦੇ ਜੀ ਬਿਲਕੁਲ ਠੀਕ ਹੈ ਵੀ ਇਹ ਦੋਵੇਂ ਚੀਜ਼ਾਂ ਬਹੁਤ ਜ਼ਿਆਦਾ ਕੰਮ ਸੀਰੀਅਸ ਹੈ, ਅਤੇ ਉਹ ਵੀ ਪਾਸ ਹੋ ਗਿਆ। ਅਤੇ ਮੈਂ ਉਹਨਾਂ ਨੇ ਕਿਹਾ, ਮੈਂ ਕਿਹਾ ਭਾਈ ਵੀ ਇਹ ਦੋ ਮਸਲੇ ਉਹ ਨੇ ਜਿਹਦੇ 'ਤੇ ਸਾਡਾ ਅਮਲ ਹੈ, ਪਹਿਲਾਂ ਉਹ ਆਪਾਂ ਦੇਖੀਏ ਕਿੱਥੇ ਆ। 40-45 ਬੰਦੇ ਸੀਗੇ ਮੀਟਿੰਗ 'ਚ। ਮੈਂ ਕਿਹਾ ਘੱਟੋ ਘੱਟ ਇੱਥੇ ਤੁਸੀਂ ਹੱਥ ਖੜ੍ਹੇ ਕਰਾਓ ਵੀ ਕਿੰਨਿਆਂ ਦੇ ਨਿਆਣੇ ਪੰਜਾਬੀ ਸਕੂਲ 'ਚ ਪੜ੍ਹੇ ਨੇ ਅਤੇ ਕਿੰਨਿਆਂ ਦੇ ਨਿਆਣੇ ਇੱਥੇ ਨੇ। ਜੇ ਤਾਂ ਸਾਡਾ 50% ਤੋਂ ਉੱਤੇ ਹੋਇਆ ਫਿਰ ਆਪਾਂ ਕਰਾਂਗੇ, ਨਹੀਂ ਤਾਂ ਫਿਰ ਆਪਾਂ ਜਦ ਆਪ ਹੀ ਨਹੀਂ ਕਰਦੇ ਤਾਂ ਅਸੀਂ ਲੋਕਾਂ ਨੂੰ ਕਿਆ ਕਹੀਏ। ਮੇਰੇ ਤੋਂ ਬਿਨਾਂ ਕਿਸੇ ਦਾ ਹੱਥ ਨਹੀਂ ਖੜ੍ਹਾ ਹੋਇਆ। ਮੇਰੇ ਪਿੰਡ ਦੇ ਇੱਥੇ ਬੈਠੇ ਨੇ, ਇਹਨਾਂ ਨੂੰ ਪੁੱਛ ਲਓ, ਮੇਰੇ ਨਿਆਣੇ ਸਰਕਾਰੀ ਸਕੂਲ 'ਚ ਪੜ੍ਹੇ ਨੇ, ਪੰਜਾਬੀ ਸਕੂਲ 'ਚ, ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ, ਮੈਕਸੀਮਮ ਕੋਈ ਹੋਊ ਇੱਕਾ ਦੁੱਕਾ, ਉਹ ਸਾਰੇ ਇੰਗਲਿਸ਼ ਨੇ। ਅਤੇ ਨਿਆਣੇ ਸਾਡੇ ਆਪਣੇ ਨਿਆਣੇ ਜਿਹੜੇ ਬੰਦੇ ਪੰਜਾਬੀ ਨੂੰ ਫੈਲਾਉਣ ਦੇ ਲਈ ਲੈਕਚਰ ਦਿੰਦੇ ਨੇ, ਉਹਨਾਂ ਦੇ ਨਿਆਣੇ ਆਪ ਤਾਂ ਅੰਗਰੇਜ਼ੀ ਸਕੂਲ 'ਚ ਪੜ੍ਹਦੇ ਨੇ, ਉਹ ਤਾਂ ਸਰਕਾਰ ਨਹੀਂ ਕਹਿੰਦੀ ਸਾਨੂੰ ਆ ਕੇ। ਅੱਛਾ, ਇਹੀ ਮਾਈਗ੍ਰੇਸ਼ਨ ਦਾ। ਮੈਂ ਕਿਹਾ ਵੀ ਜਿਹਦੇ ਨਿਆਣੇ ਇੱਥੇ ਨੇ ਜਾਂ ਜਿਹੜਾ ਇੱਥੇ ਆ ਉਹ ਮਾਈਗ੍ਰੇਸ਼ਨ 'ਤੇ ਗੱਲ ਕਰੋ, ਜਿਹੜਾ ਇੱਥੇ ਹੈ ਹੀ ਨਹੀਂ ਉਹਨੇ ਕਿਆ ਕਰਨੀ। ਹੁਣ ਮੈਂ ਬੈਠਾ, ਮੇਰੇ ਘਰ ਦੇ ਅਮੈਰੀਕਾ 'ਚ ਸੀਗੇ, ਮੈਂ ਕੈਨੇਡਾ 'ਚ ਸੀਗਾ, ਮੈਂ ਕੈਨੇਡਾ ਛੱਡ ਕੇ ਪੰਜਾਬ 'ਚ ਹੈ, ਮੇਰੇ ਘਰ ਦੇ ਅਮੈਰੀਕਾ ਛੱਡ ਕੇ ਪੰਜਾਬ 'ਚ ਹੈ, ਉਹ ਤਾਂ ਕਰੇ ਗੱਲ। ਸਾਰੀਆਂ ਗੱਲਾਂ ਦੇ ਉੱਤੇ ਹੀ ਜਿੱਥੇ ਅਸੀਂ ਆਪ ਠੀਕ ਕਰ ਸਕਦੇ ਹਾਂ ਉਹ ਵੀ ਸਰਕਾਰ 'ਤੇ ਪਾਣੀ ਗੱਲ ਜਾਇਜ਼ ਨਹੀਂ ਹੈ। ਆਪਣੀ ਵੀ ਆਪਾਂ ਪੜਚੋਲ ਕਰਨੀ ਚਾਹੀਦੀ ਹੈ।
ਧੰਨਵਾਦ ਜੀ, ਬਹੁਤ ਬਹੁਤ ਅਰਦਾਸ ਬੇਨਤੀ ਕਰੋ ਵੀ ਰਿਵਰਸ ਮਾਈਗ੍ਰੇਸ਼ਨ ਜਿਹੜੀ ਆ ਉਹ ਜ਼ਰੂਰੀ ਆ। ਅਸੀਂ ਜਿਹੜੇ ਹੁਣ ਇੱਥੇ ਠੀਕ ਠਾਕ ਹੋ ਗਏ ਆ, ਜਿਹੜੇ ਠੀਕ ਠਾਕ ਹੋ ਗਏ ਉਹਨਾਂ ਨੂੰ ਜਾਣਾ ਚਾਹੀਦਾ ਪਿੰਡ ਨੂੰ ਅਤੇ
ਇਹਨਾਂ ਹਾਂ ਠੀਕ ਹੈ, ਜਿਹੜੇ ਜਿਹੜੇ ਜਿਨ੍ਹਾਂ ਦੇ ਨਿਆਣੇ ਸੈਟਲ ਹੋ ਗਏ ਉਹਨਾਂ ਨੂੰ ਜਾਣਾ ਚਾਹੀਦਾ। ਰਿਵਰਸ ਮਾਈਗ੍ਰੇਸ਼ਨ ਨਹੀਂ ਹੋਣੀ, ਜਿਹੜੇ ਉੱਥੇ ਪੂਰਬੀਏ ਆ ਗਏ ਆ ਉਹਨਾਂ ਨੂੰ ਤੁਸੀਂ ਸਿੱਖੀ 'ਚ ਕਿੱਦਾਂ ਇੰਟੈਗਰੇਟ ਕਰਨਾ, ਇਹ 'ਤੇ ਧਿਆਨ ਦੇਣਾ ਚਾਹੀਦਾ।
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ।